ਕਿ ਭੁੱਖਾਂ ਨਾਲ ਉਨੀਂਦਰੇ ਹੋਏ ਸਾਡੇ ਨਾਲ ਕੇਵਲ 40 ਸਿੰਘ ਸਨ। ਹੇ ਔਰੰਗਜ਼ੇਬ, ਤੇਰੀਆਂ 10 ਲੱਖ ਫੌਜਾਂ ਨੇ ਉਹਨਾਂ 40 ਤੇ ਹਮਲਾ ਕਰ ਦਿੱਤਾ। ਵਿਦਵਾਨਾਂ ਨੇ ਲਿਖਿਆ ਕਿ ਜਦੋਂ ਸਤਿਗੁਰੂ ਜੀ ਚਮਕੌਰ ਦੀ ਗੜੀ ਵਿਚ ਆਏ, ਅੱਲਾ ਯਾਰ ਖਾਂ ਯੋਗੀ ਲਿਖਦਾ ਹੈ ਕਿ ਜਿਸ ਖਿੱਤੇ ਮੈਂ ਹਮਕੋ ਥਾ ਆਨਾ ਯੇ ਵਹੀ ਹੈ, ਜਿਸ ਜਾ ਪੇ ਕਲ ਕੋ ਲੁਟਕੇ ਹੈ ਜਾਣਾ ਯੇ ਵਹੀ ਹੈ, ਜਿਸ ਜਾ ਪੇ ਕਲ ਕੋ ਬੱਚੋਂ ਕੋ ਕਟਾਨਾ ਯੇ ਵਹੀ ਹੈ, ਆਸਮਾਨ ਵੀ ਕਹਿ ਦੇ ਠਿਕਾਨਾ ਯੇ ਵਹੀ ਹੈ। ਆਕਾਸ਼ ਤੋਂ ਤੁਰ ਦਰਗਾਹ ਤੋਂ ਆਵਾਜ਼ਾਂ ਆ ਰਹੀਆਂ ਨੇ ਉਹੀ ਜਗ੍ਹਾ ਜਿੱਥੇ ਕੱਲ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਸੁਰਖਰੂ ਹੋ ਕੇ ਜਾਣਾ। ਬੜਾ ਵੱਡਾ ਜੰਗ ਸ਼ੁਰੂ ਹੋਇਆ, ਨਾਰ ਖਾਂ ਵਰਗੇ ਵੱਡੇ ਵੱਡੇ ਸੂਰਮੇ ਸਤਿਗੁਰਾਂ ਦੇ ਹੱਥੋਂ ਮਾਰੇ ਗਏ, ਖਵਾਜੇ ਮਰਦੂਦ ਵਰਗੇ ਕੰਧਾਂ ਦੇ ਓਹਲੇ ਹੋ ਕੇ ਆਪਣੀ ਜਾਨ ਬਚਾ ਕੇ ਪਿੱਛੇ ਹਟ ਗਏ। ਜਦੋਂ ਤੀਰ ਮੁੱਕ ਗਏ, ਗੋਲੀਆਂ ਮੁੱਕ ਗਈਆਂ ਤੇ ਗੜੀ ਦਾ ਦਰਵਾਜ਼ਾ ਖੁੱਲ੍ਹਾ, 5-5 ਸਿੰਘਾਂ ਦਾ ਜਥਾ ਗੜੀ ਵਿਚੋਂ ਨਿਕਲ ਕੇ ਦੁਸ਼ਮਣਾਂ ਨਾਲ ਲੜਨ ਲੱਗਾ। ਕਲਗੀਧਰ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਕਲਗੀਧਰ ਨੂੰ ਨਮਸਕਾਰ ਕਰਕੇ ਬੇਨਤੀ ਕਰਦੇ, ਪਿਤਾ ਜੀ ਆਗਿਆ ਦੇਵੋ, ਪਿਤਾ ਜੀ ਮੈਂ ਜੰਗ ਨੂੰ ਜਾਵਾਂ, ਪਿਤਾ ਜੀ ਮੈਨੂੰ ਆਗਿਆ ਦਿਓ, ਮੈਂ ਜੰਗ ਦੇ ਮੈਦਾਨ ਵਿਚ ਜਾ ਕੇ ਦੁਸ਼ਮਣ ਨਾਲ ਜੂਝਾਂ, ਦੁਸ਼ਮਣ ਨਾਲ ਲੜਾਂ। ਕਲਗੀਧਰ ਪਾਤਸ਼ਾਹ ਨੇ ਸਾਹਿਬ ਅਜੀਤ ਸਿੰਘ ਵੱਲ ਵੇਖਿਆ, 17 ਸਾਲ ਦੀ ਉਮਰ ਹੈ, ਚੜ੍ਹਦੀ ਜਵਾਨੀ ਹੈ, ਕਹਿੰਦੇ ਨਾਜੋਂ ਸੇ ਫਲੇ ਹੋ, ਦੁਨੀਆਂ ਹੋਈ ਅੰਧੇਰ, ਜਬ ਆਂਖ ਸੇ ਟਲੇ ਹੋ, ਕਲ ਥੇ 4, ਅਬ ਹੋ 2, ਅਬ ਤੁਮ ਵੀ ਚਲੇ ਹੋ। ਕਹਿੰਦੇ ਕਲ 4 ਪੁੱਤਰ ਸਨ, ਅੱਜ 2 ਹੋ, ਤੁਸੀਂ ਵੀ ਜਾ ਰਹੇ ਹੋ। ਕਹਿੰਦੇ ਤੁਹਾਡੇ ਜਾਣ ਦਾ ਮੈਂ ਗਮ ਨਹੀਂ ਕਰਾਂਗਾ, ਸ਼ੋਗ ਨਹੀਂ ਮਨਾਵਾਂਗਾ, ਸਗੋਂ ਮੈਂ ਉਸ ਅਕਾਲ ਪੁਰਖ ਪਰਮੇਸ਼ਰ ਦਾ ਸ਼ੁਕਰ ਕਰਾਂਗਾ, ਦਾਤਿਆ ਤੇਰੀ ਅਮਾਨਤ ਤੇਰੇ ਚਰਨਾਂ ਵਿਚ ਸੌਂਪ ਦਿੱਤੀ। ਸਾਹਿਬ ਅਜੀਤ ਸਿੰਘ ਜੀ ਨੇ ਆਖਿਆ, ਪਿਤਾ ਜੀ ਮੇਰਾ ਨਾਮ ਆਪ ਜੀ ਨੇ ਅਜੀਤ ਸਿੰਘ ਰੱਖਿਆ, ਜੰਗ ਦੇ ਮੈਦਾਨ ਵਿਚ ਜਾਵਾਂਗਾ, ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, ਜੀਤਾ ਗਿਆ ਤੋ ਮੁੜ ਕੇ ਜੀਤਾ ਨਹੀਂ ਆਊਂਗਾ। ਜੇ ਮੈਂ ਜੰਗ ਦੇ ਮੈਦਾਨ ਚ ਦੁਸ਼ਮਣਾਂ ਵੱਲੋਂ ਜਿੱਤਿਆ ਵੀ ਗਿਆ ਤੇ ਮੁੜ ਕੇ ਜਿਉਂਦਾ ਨਹੀਂ ਆਵਾਂਗਾ। ਸਾਹਿਬ ਜੀ ਦੇ ਚਰਨਾਂ ਚ ਨਮਸਕਾਰ ਕਰਕੇ ਸਾਹਿਬ ਬਾਬਾ ਅਜੀਤ ਸਿੰਘ ਜੀ ਇਤਨੀ ਦਲੇਰੀ ਨਾਲ ਲੜੇ ਕਿ ਵੈਰੀਆਂ ਦੇ ਦੰਦ ਖੱਟੇ ਕਰਕੇ ਰੱਖ ਦਿੱਤੇ, ਸ਼ਸਤਰ ਸਾਰੇ ਸਮਾਪਤ ਹੋ ਗਏ, ਕਿਰਪਾਨ ਟੁੱਟ ਗਈ, ਨੇਜਾ ਟੁੱਟ ਗਿਆ, ਹਾਥੀ ਦੀ ਅੰਬਾਰੀ ਤੇ ਇੱਕ ਪਠਾਨ ਬੈਠਾ ਸੀ, ਉੱਚੀ ਜੀ ਆਵਾਜ਼ ਚ ਬੋਲਿਆ, ਫੜ ਲਓ ਗੁਰੂ ਦੇ ਫਰਜ਼ੰਦ ਨੂੰ। ਬਾਬਾ ਅਜੀਤ ਸਿੰਘ ਜੀ ਪੈਦਲ ਸਨ, ਘੋੜਾ ਸ਼ਹੀਦ ਹੋ ਚੁੱਕਾ ਸੀ। ਜਦੋਂ ਉਹਨੇ ਉੱਤੋਂ ਬੋਲਿਆ ਨਾ, ਹਾਥੀ ਦੀ ਅੰਬਾਰੀ ਤੇ ਬੈਠੇ ਨੇ, ਬਾਬਾ ਅਜੀਤ ਸਿੰਘ ਜੀ ਦੇ ਕਮਰ ਕੱਸੇ ਚ ਕਟਾਰ ਸੀ, ਕਟਾਰ ਕੱਢ ਲਈ। ਬਾਬਾ ਭਰਨੇ ਉੱਚੀ ਛਲਾਂਗ ਮਾਰੀ ਤੇ ਅੰਬਾਰੀ ਦੇ ਵਿਚ ਆਪਣੀਆਂ ਕੂਹਣੀਆਂ ਅੜਾ ਲਈਆਂ ਔਰ ਉਸ ਪਠਾਨ ਦੇ ਪੇਟ ਚ ਕਟਾਰ ਮਾਰ ਕੇ ਉਹਦੀਆਂ ਆਂਦਰਾਂ ਬਾਹਰ ਕੱਢ ਕੇ ਸੁੱਟ ਦਿੱਤੀਆਂ।
ਸ੍ਰੀ ਅਕਾਲ।
ਪਿੱਛੋਂ ਇੱਕ ਨਹੀਂ, ਅਨੇਕਾਂ ਸ਼ਸਤਰ ਚੱਲੇ, ਕਿਸੇ ਨੇ ਤੀਰ, ਕਿਸੇ ਨੇ ਗੋਲੀ, ਕਿਸੇ ਨੇ ਨੇਜਾ, ਕਿਸੇ ਨੇ ਬਰਛਾ, ਕਿਸੇ ਨੇ ਤਬਰ, ਕਿਸੇ ਨੇ ਤਲਵਾਰ, ਸੈਂਕੜੇ ਫੱਟ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਤੇ ਵੱਜੇ ਔਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਚ ਸ਼ਹੀਦੀ ਪ੍ਰਾਪਤ ਕਰ ਗਏ। ਵੱਡੇ ਵੀਰ ਨੂੰ ਲੜਦਿਆਂ ਵੇਖ ਕੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੇ ਬੇਨਤੀ ਕੀਤੀ ਬਾਬਾ ਜੁਝਾਰ ਸਿੰਘ ਜੀ ਵੀ ਜਾ ਕੇ ਇਤਨੀ ਬਹਾਦਰੀ ਤੇ ਦਲੇਰੀ ਨਾਲ ਲੜੇ। ਵੈਰੀ ਵੀ ਇੱਕ ਵਾਰੀ ਅਰਸ਼ ਅਰਸ਼ ਕਰ ਉੱਠੇ ਤੇ ਕਹਿੰਦੇ ਯੇ ਨੀਮਚਾ ਲਾਏ ਹੈ ਗੁਰੂ ਜੀ ਕੀ ਕਮਰ ਸੇ। ਨੀਮਚਾ ਇੱਕ ਸ਼ਸਤਰ ਹੁੰਦਾ, ਕਹਿੰਦੇ ਗੁਰੂ ਗੋਬਿੰਦ ਸਿੰਘ ਦੀ ਕਮਰ ਵਿਚੋਂ ਨਿਕਲਿਆ ਹੋਇਆ ਇਹ ਨੀਮਚਾ, 14 ਸਾਲ ਦੀ ਉਮਰ ਹੈ। ਇਤਨੀ ਬਹਾਦਰੀ ਨਾਲ ਲੜੇ ਕਿ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਵੀ ਸ਼ਹੀਦੀ ਪਾ ਗਏ। ਵਾਰੀ ਵੇਰੀ ਅਨੇਕਾਂ ਸਿੰਘ ਸ਼ਹੀਦੀਆਂ ਪਾ ਗਿਆ। ਜਿਹੜੀ ਅੱਜ ਦੀ ਰਾਤ ਆਉਣੀ ਹੈ, 5 ਸਿੰਘਾਂ ਨੇ ਬੇਨਤੀ ਕੀਤੀ ਸਤਿਗੁਰਾਂ ਨੂੰ, ਮਹਾਰਾਜ ਤੁਸੀਂ ਗੜੀ ਛੱਡ ਕੇ ਚਲੇ ਜਾਓ। ਸਿੰਘਾਂ ਦੇ ਬਾਰ ਬਾਰ ਕਹਿਣ ਤੇ, ਬਾਰ ਬਾਰ ਸਿੰਘਨ ਕੇ ਕਹਿਵੇ ਨਿਕਸਨ ਕੀ ਕਰ ਤਿਆਰੀ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ 3 ਸਿੰਘਾਂ ਨੂੰ ਨਾਲ ਲਿਆ ਔਰ ਚਮਕੌਰ ਦੀ ਗੜੀ ਚ ਚੱਲੇ ਨੇ। ਕਹਿੰਦੇ ਜਦੋਂ ਮੈਦਾਨ ਵਿਚੋਂ, ਜੰਗ ਦੇ ਮੈਦਾਨ ਚੋਂ ਲੰਘ ਰਹੇ ਸਨ, ਆਸਮਾਨ ਵਿਚੋਂ ਇਕ ਬਿਜਲੀ ਚਮਕੀ, ਉਹਦੀ ਰੋਸ਼ਨੀ, ਉਹਦੀ ਲੋ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਚਿਹਰੇ ਤੇ ਪਈ ਤੇ ਚਿਹਰਾ ਦਿਸਿਆ ਤੇ ਭਾਈ ਦਇਆ ਸਿੰਘ ਜੀ ਰੁਕ ਗਏ। ਕਲਗੀਧਰ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਆਗਿਆ ਹੋਵੇ ਤੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੇ ਤਨ ਨੂੰ ਮੈਂ ਆਪਣੇ ਸੀਸ ਦੇ ਉੱਪਰ ਜਿਹੜਾ ਬੰਨਿਆ ਦੁਮਾਲਾ ਹੈ ਇਹਦੇ 2 ਹਿੱਸੇ ਕਰਕੇ ਪਾ ਦਿਆਂ, ਘੱਟੋ ਘੱਟ ਸਾਹਿਬਜ਼ਾਦਾ ਦੀਆਂ ਲੋਥਾਂ ਨੂੰ ਢੱਕ ਤਾਂ ਦੇਈਏ। ਭਾਵੇਂ ਕੋਈ ਅਮੀਰ ਹੋਵੇ ਤੇ ਭਾਵੇਂ ਕੋਈ ਅੱਤ ਦਾ ਗਰੀਬ ਹੋਵੇ, ਜਦੋਂ ਕਿਸੇ ਦਾ ਕੋਈ ਬੱਚਾ ਸਰੀਰ ਛੱਡ ਜਾਂਦਾ ਹੈ ਤੇ ਅੱਤ ਦਾ ਗਰੀਬ ਪਰਿਵਾਰ ਵੀ ਉਹਦੇ ਸਰੀਰ ਤੇ ਘੱਟੋ ਘੱਟ ਖੱਫਣ ਦਾ ਪ੍ਰਬੰਧ ਤਾਂ ਕਰਦਾ ਹੀ ਹੈ ਨਾ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦਾ ਜਿਗਰਾ ਉੱਥੇ ਕਿੱਡਾ ਵੱਡਾ ਹੈ। ਕਹਿੰਦੇ ਭਾਈ ਦਇਆ ਸਿੰਘ, ਇੱਥੇ ਮੇਰੇ 2 ਪੁੱਤਰ ਨਹੀਂ, 40 ਪੁੱਤਰ ਸ਼ਹੀਦ ਹੋਏ ਪਏ ਨੇ। ਜੇ ਤੇਰੇ ਕੋਲ 40 ਦਸਤਾਰਾਂ ਨੇ ਤਾਂ 40ਆਂ ਦੇ ਸਿਰਾਂ ਸਰੀਰ ਤੇ ਪਾ ਦੇ, ਨਹੀਂ ਤਾਂ ਇਹਨਾਂ ਤੇ ਵੀ ਰਹਿਣ ਦੇ ਕਿਲੇ, ਕਿਤੇ ਕੱਲ ਨੂੰ ਕੋਈ ਇਹ ਨਾ ਆਖੇ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਰਾਂ ਨਾਲ ਪਿਆਰ ਕੀਤਾ ਤੇ ਬਗਾਨਿਆਂ ਨਾਲ ਵਿਤਕਰਾ ਕੀਤਾ। ਉਸ ਚਮਕੌਰ ਦੀ ਗੜੀ ਵਿਚ ਜਿਸ ਬਾਬਤ ਕਹਿੰਦੇ, ਬਸ ਏਕ ਤੀਰਥ ਹੈ ਹਿੰਦ ਮੇਂ, ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ। ਕਹਿੰਦਾ ਹੇ ਹਿੰਦੁਸਤਾਨ ਦੇ ਹਿੰਦੂ ਵੀਰੋ, ਇੱਕੋ ਇੱਕ ਤੀਰਥ ਹੈ ਹਿੰਦੁਸਤਾਨ ਦੇ ਵਿਚ, ਚਮਕੌਰ ਦੀ ਗੜੀ, ਜਿੱਥੇ ਇੱਕ ਪਿਤਾ ਨੇ ਆਪਣੇ ਬੱਚੇ ਖੁਦਾ ਦੇ ਨਾਂ ਤੇ ਕੁਰਬਾਨ ਕੀਤੇ। ਫਿਰ ਮੁਸਲਮਾਨਾਂ ਨੂੰ ਹੋਕਾ ਦੇ ਕੇ ਅੱਲਾ ਯਾਰ ਖਾਂ ਯੋਗੀ ਕਹਿੰਦਾ, ਹੇ ਮੁਸਲਮਾਨ ਵੀਰੋ, ਤੁਸੀਂ ਮੱਕੇ ਦੀ ਜ਼ਿਆਰਤ ਨੂੰ ਜਾਂਦੇ ਹੋ, ਯਾਤਰਾ ਨੂੰ ਜਾਂਦੇ ਹੋ। ਕਹਿਣ ਲੱਗਾ, ਅਗਰ ਇਸ ਦੁਨੀਆ ਵਿਚ ਸਭ ਤੋਂ ਪਾਕ ਪਵਿੱਤਰ ਸਥਾਨ ਹੈ ਜਿੱਥੇ ਕਰੋੜਾਂ ਮੱਕੇ ਆ ਕੇ ਝੁਕਦੇ ਨੇ, ਸਜਦਾ ਕਰਦੇ ਨੇ, ਤਾਂ ਉਹ ਚਮਕੌਰ ਦੀ ਗੜੀ ਹੈ। ਜੇ ਸਜਦਾ ਕਰਨੀ ਹੈ ਤਾਂ ਇੱਥੇ ਆ ਕੇ ਕਰੋ। ਉਹਨਾਂ ਸਮੂਹ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਹੈ, ਨਮਸਕਾਰ ਹੈ। ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੇ 5 ਪਿਆਰਿਆਂ ਵਿਚੋਂ ਪਿਆਰੇ ਭਾਈ ਦਇਆ ਸਿੰਘ ਜੀ ਖਾਲਸੇ ਨੂੰ ਉਪਦੇਸ਼ ਦੇ ਰਹੇ ਨੇ। ਸਿੰਘਾਂ ਨੇ ਬੇਨਤੀ ਕੀਤੀ ਭਾਈ ਦਇਆ ਸਿੰਘ ਜੀ ਨੂੰ ਕਿ ਮਹਾਰਾਜ ਕਰਮ ਕੀ ਹਨ, ਕਰਮਾਂ ਦੇ ਬੰਧਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਤੋ ਭਾਈ ਦਇਆ ਸਿੰਘ ਜੀ ਨੇ ਕਰਮ ਨਿਰਣਾ ਕੀਤਾ, ਆਖਿਆ ਭਾਈ ਸਿੰਘੋ 3 ਪ੍ਰਕਾਰ ਦੇ ਕਰਮ ਹੁੰਦੇ ਨੇ, ਪ੍ਰਾਰਬਧ, ਸੰਚਿਤ ਔਰ ਕਿਰਿਆਮਾਨ। ਇਹ 3 ਪ੍ਰਕਾਰ ਦੇ ਜਿਹੜੇ ਕਰਮ ਨੇ ਸਾਡੇ ਅੰਤਸ਼ਕਰਨ ਵਿਚ ਰਹਿੰਦੇ ਨੇ, ਕੱਲਾ ਅੰਤਸ਼ਕਰਨ ਇਹਨਾਂ ਨੂੰ ਧਾਰਨ ਨਹੀਂ ਕਰ ਸਕਦਾ। ਭਾਈ ਸਾਹਿਬ ਨੇ ਉਦਾਹਰਣ ਦਿੱਤੀ, ਕਹਿੰਦੇ ਜਿਵੇਂ ਇੱਕ ਮਿੱਟੀ ਦਾ ਘੜਾ ਬਣਾਉਣ ਵਾਸਤੇ ਮਿੱਟੀ ਦਾ ਢੇਲਾ ਚਾਹੀਦਾ, ਮਿੱਟੀ ਦੇ ਢੇਲੇ ਤੋਂ ਬਾਅਦ ਫਿਰ ਦੂਜਾ ਆਕਾਸ਼ ਚਾਹੀਦਾ, ਪੁਲਾੜ ਜਿਹਦੇ ਵਿੱਚ ਉਹ ਮਿੱਟੀ ਗੋਈ ਜਾ ਸਕੇ। ਤੀਜਾ ਉਹਦੇ ਵਿੱਚ ਮਿਲਾਉਣ ਲਈ ਪਾਣੀ ਚਾਹੀਦਾ। ਤਿੰਨੇ ਚੀਜ਼ਾਂ ਹੋਣਗੀਆਂ ਤੇ ਘੜਾ ਬਣ ਕੇ ਤਿਆਰ ਹੁੰਦਾ। ਫਿਰ ਉਸ ਘੜੇ ਦੇ ਵਿੱਚ ਕਣਕ ਪਾਈ ਜਾਂਦੀ ਹੈ, ਉਹਦੇ ਚ ਦਾਣੇ ਪਾਏ ਜਾਂਦੇ ਨੇ। ਜੇ ਉਹਨਾਂ ਤਿੰਨਾਂ ਵਿੱਚੋਂ ਇੱਕ ਵੀ ਚੀਜ਼ ਘੱਟ ਹੋਵੇ, ਜੇ ਪਾਣੀ ਨਾ ਹੋਵੇ ਤਾਂ ਵੀ ਘੜਾ ਨਹੀਂ ਬਣ ਸਕਦਾ, ਮਿੱਟੀ ਨਾ ਹੋਵੇ ਤਾਂ ਵੀ ਘੜਾ ਨਹੀਂ ਬਣ ਸਕਦਾ, ਜੇ ਆਕਾਸ਼ ਨਾ ਹੋਵੇ ਤਾਂ ਵੀ ਘੜਾ ਨਹੀਂ ਬਣ ਸਕਦਾ। ਜਦੋਂ ਤਿੰਨੇ ਹੋਣਗੇ ਤਾਂ ਉਹਦੇ ਵਿੱਚ ਦਾਣੇ ਪਾ ਕੇ ਰੱਖ ਸਕਦੇ। ਕਹਿੰਦੇ ਇਸੇ ਤਰ੍ਹਾਂ ਸਾਡਾ ਅੰਤਸ਼ਕਰਨ ਇਹ ਮਿੱਟੀ ਦਾ ਢੇਲਾ ਹੈ, ਔਰ ਜਿਹੜਾ ਚਿਹੜਾ ਆਕਾਸ਼ ਹੈ, ਆਤਮਾ ਦੀ ਜਿਹੜੀ ਚੇਤਨਤਾ ਵਿੱਚ ਪੈਂਦੀ ਹੈ ਆਕਾਸ਼ ਹੈ, ਔਰ ਜਿਹੜਾ ਅਗਿਆਨ ਹੈ ਇਹ ਪਾਣੀ ਹੈ, ਜਲ ਹੈ। ਇਹਨਾਂ ਤਿੰਨਾਂ ਦੇ ਸੁਮੇਲ ਨਾਲ ਅੰਤਸ਼ਕਰਨ ਬਣਦਾ ਹੈ, ਉਹਦੇ ਵਿੱਚ ਫਿਰ ਸਾਡੇ ਜਿਹੜੇ ਕਰਮਾਂ ਦਾ ਬੀਜ ਹੈ ਉਹ ਪਾਇਆ ਜਾਂਦਾ ਹੈ। ਫਿਰ ਉਹ ਜਿਹੜੇ ਕਰਮਾਂ ਦਾ ਬੀਜ ਵਿੱਚ ਪਾਇਆ ਜਾਂਦਾ ਉਹਦਾ ਸਾਨੂੰ ਭੋਗ ਭੋਗਣਾ ਪੈਂਦਾ। ਉਹੀ ਅੱਗੇ ਪਰਾਲਬਧ ਬਣਦੇ ਨੇ, ਉਹੀ ਅੱਗੇ ਸੰਚਿਤ ਬਣਦੇ ਨੇ, ਕਿਰਿਆਮਾਨ ਬਣਦੇ ਨੇ। ਉਹ ਅੱਗੇ ਹੋਰ ਦੱਸ ਰਹੇ ਨੇ ਉਦਾਹਰਣ ਦੇ ਕੇ ਤਰਕਸ਼ ਦੀ। ਆਓ ਕਰਮ ਨਿਰਣੈ ਦੀ ਕਥਾ ਹੈ, ਸਰਵਣ ਕਰੀਏ। ਮਨ ਬਿਰਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਲਈਏ, ਇਕਾਗਰਤਾ ਬਣਾਈਏ, ਕਿਉਂਕਿ ਸੁਰਤੀ ਜਿਤਨੀ ਇਕਾਗਰ ਹੋਵੇਗੀ ਓਨੀ ਜ਼ਿਆਦਾ ਸਮਝ ਪਵੇਗੀ, ਕਿਉਂਕਿ ਇਹ ਕਥਾ ਬੜੀ ਸੂਖਸ਼ਮ ਵਿਸ਼ੇ ਦੀ ਹੈ ਤੇ ਸੂਖਸ਼ਮ ਵਿਸ਼ਾ ਹੋਣ ਕਰਕੇ ਸੁਰਤੀ ਦੀ ਇਕਾਗਰਤਾ ਬਹੁਤ ਜ਼ਿਆਦਾ ਚਾਹੀਦੀ ਹੈ। ਕਿਤੇ ਥੋੜਾ ਜਿੰਨਾ ਵੀ ਧਿਆਨ ਇੱਧਰ ਉੱਧਰ ਹੋ ਜਾਏ ਤੇ ਨਾ ਇਹ ਸਮਝਿਆ ਜਾ ਸਕਦਾ ਨਾ ਸਮਝਾਇਆ ਜਾ ਸਕਦਾ ਹੈ। ਇਸ ਕਰਕੇ ਇਸ ਵਿਸ਼ੇ ਨੂੰ ਸਮਝਣ ਲਈ ਸੁਰਤੀ ਦੀ ਬਹੁਤ ਜ਼ਿਆਦਾ ਸੂਖਮਤਾਈ ਦੀ ਇਕਾਗਰਤਾ ਚਾਹੀਦੀ ਹੈ। ਆਓ ਸਾਰੀ ਸੰਗਤ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰੋ। ਹਾਂ, ਕਈ ਗੁਰਮੁਖ ਹੋਣਗੇ ਭਾਵੇਂ ਕਹਿੰਦੇ ਹੋਣ ਕਿ ਸਮਝ ਨਹੀਂ ਆ ਰਹੀ, ਹਾਲੇ ਤਾਂ ਇਹ ਸੌਖਾ ਵਿਸ਼ਾ ਚੱਲ ਰਿਹਾ, ਅੱਗੇ ਜਾ ਕੇ ਵਿਸ਼ਾ ਹੋਰ ਔਖਾ ਹੋ ਜਾਣਾ, ਕਠਿਨ ਹੋ ਜਾਣਾ। ਜਦੋਂ 15 ਸਵਾਲ ਸਿੱਖਾਂ ਨੇ ਕੀਤੇ, ਅਗਿਆਨ ਕੀ ਹੈ, ਅਵਿਦਿਆ ਕੀ ਹੈ, ਮਾਇਆ ਕੀ ਹੈ, ਜਾਗਰਤ ਸੁਖਮ ਸੁਖੋਕਤੀ ਤਿੰਨ ਅਵਸਥਾਵਾਂ ਕੀ ਹਨ, ਬ੍ਰਹਮ ਕੀ ਹੈ, ਬੰਧਨ ਕੀ ਹੈ, ਮੁਕਤੀ ਕੀ ਹੈ। ਇਸ ਕਰਕੇ ਜਿਵੇਂ ਜਿਵੇਂ ਸੁਰਤੀ ਸੂਖਸ਼ਮ ਹੁੰਦੀ ਜਾਏਗੀ ਸਮਝ ਆਉਂਦੀ ਜਾਏਗੀ। ਪਹਿਲਾਂ ਸ਼ਾਇਦ ਨਾ ਸਮਝ ਆਵੇ, ਪਰ ਜਿਵੇਂ ਜਿਵੇਂ ਸੁਣਦੇ ਜਾਵਾਂਗੇ ਤੇ ਸੁਣਨ ਤੋਂ ਬਾਅਦ ਫਿਰ ਉਹ ਸਾਡੇ ਜਦੋਂ ਅਭਿਆਸ ਵਿੱਚ ਆਵੇਗਾ ਤੇ ਆਪੇ ਸਮਝ ਆ ਜਾਏਗੀ, ਕਿਉਂਕਿ ਇਹ ਅਭਿਆਸ ਦਾ ਵਿਸ਼ਾ ਹੈ, ਚਿੰਤਨ ਦਾ ਵਿਸ਼ਾ ਹੈ, ਤੇ ਅਭਿਆਸ ਦੁਆਰਾ ਹੀ ਇਹ ਸਾਰਾ ਕੁਝ ਸਮਝ ਵਿੱਚ ਪੈਣਾ। ਗੁਰੂ ਚਰਣਾਂ ਵਿੱਚ ਅਰਦਾਸ ਕਰੀਏ, ਕਿਉਂਕਿ ਗੁਰ ਕਿਰਪਾ ਜਿਹ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਾਰਾ ਕੁਝ ਸਮਝਣ ਤੇ ਸਮਝਾਉਣ ਲਈ ਗੁਰੂ ਦੀ ਕਿਰਪਾ ਚਾਹੀਦੀ ਹੈ, ਗੁਰਦੇਵ ਦੀ ਕਿਰਪਾ। ਬਿਨਾਂ ਗੁਰਦੇਵ ਦੀ ਕਿਰਪਾ ਤੋਂ ਇਹ ਸਾਰਾ ਕੁਝ ਸਮਝਿਆ ਨਹੀਂ ਜਾ ਸਕਦਾ, ਇਹ ਸਮਝ ਵਿੱਚ ਨਹੀਂ ਪੈ ਸਕਦਾ। ਇਸ ਕਰਕੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰੀਏ, ਸਤਿਗੁਰੂ ਸਾਡੇ ਤੇ ਕਿਰਪਾ ਕਰਨ, ਸਾਨੂੰ ਸਤਬੁੱਧੀ ਸਮਤ ਪ੍ਰਦਾਨ ਕਰਨ। ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੋ ਪਏ ਕੇਵਲ ਅੰਤਹ ਕਰਨ ਨਾਰੇ, ਤਿਮ ਅਗਿਆਨ ਨਾ ਧੜੈ ਨਿਵਾਰੇ।
ਅਗਿਆਨ, ਅੰਤਸ਼ਕਰਨ ਤੇ ਚਿੜਾ ਆਕਾਸ਼ ਤਿੰਨਾਂ ਦਾ ਮੇਲ ਹੋਵੇ ਫਿਰ ਉਹਦੇ ਚ ਕਰਮਾਂ ਦਾ ਬੀਜ ਪਾਇਆ ਜਾਂਦਾ, ਉਹਦੇ ਚ ਕਰਮ ਟਿਕਦੇ ਨੇ। ਹੁਣ ਜੇ ਅਗਿਆਨ ਨਾ ਹੋਵੇ, ਕੱਲਾ ਅੰਤਸ਼ਕਰਨ ਹੋਵੇ, ਉਹਦੇ ਵਿਚ ਕਹਿੰਦੇ ਭਾਈ ਜਿਹੜੇ ਕਰਮ ਨਹੀਂ ਪਾਏ ਜਾ ਸਕਦੇ। ਹੁਣ ਜੇ ਕੱਲਾ ਅਗਿਆਨ ਹੋਵੇ, ਅੰਤਸ਼ਕਰਨ ਨਾ ਹੋਵੇ, ਤਾਂ ਵੀ ਉਹਦੇ ਵਿਚ ਕੱਲੇ ਕਰਮਾਂ ਦਾ ਬੀਜ ਨਹੀਂ ਪਾਇਆ ਜਾ ਸਕਦਾ। ਜੇ ਚਿਦਾਕਾਸ਼ ਨਾ ਹੋਵੇ, ਕੱਲਾ ਚਿਦਾਕਾਸ਼ ਹੋਵੇ, ਅੰਤਸ਼ਕਰਨ ਤੇ ਅਗਿਆਨ ਨਾ ਹੋਵੇ, ਤਾਂ ਵੀ ਉਹਦੇ ਵਿਚ ਗੁਰੂ ਖਾਲਸਾ ਜੀ ਕਰਮਾਂ ਦਾ ਬੀਜ ਨਹੀਂ ਪਾਇਆ ਜਾ ਸਕਦਾ। ਜਿਵੇਂ ਪਿੱਛੇ ਉਦਾਹਰਣ ਦਿੱਤੀ ਹੈ ਕਿ ਘੜਾ ਬਣਾਉਣ ਵਾਸਤੇ ਤਿੰਨੇ ਚੀਜ਼ਾਂ ਚਾਹੀਦੀਆਂ ਨੇ, ਇੱਕ ਚੀਜ਼ ਨਾ ਹੋਵੇ, ਹੁਣ ਕੱਲੀ ਮਿੱਟੀ ਤੇ ਨਹੀਂ ਵਿਚ ਕਣਕ ਨੂੰ ਸਾਂਭ ਸਕਦੀ, ਉਹ ਮਿੱਟੀ ਦੇ ਨਾਲ ਆਕਾਸ਼ ਮਿਲੇਗਾ, ਮਿੱਟੀ ਨਾਲ ਪਾਣੀ ਮਿਲੇਗਾ, ਗੋ ਕੇ ਜਦੋਂ ਉਹਦਾ ਘੜਾ ਬਣੇਗਾ ਫੇਰ ਹੀ ਉਹ ਸੰਭਾਲੇਗਾ ਨਾ ਦਾਣਿਆਂ ਨੂੰ। ਹੁਣ ਕੱਲੀ ਮਿੱਟੀ ਦਾਣੇ ਨਹੀਂ ਸੰਭਾਲ ਸਕਦੀ, ਕੱਲਾ ਜਿਹੜਾ ਉਹ ਖੁੱਲਾ ਪੁਲਾੜ ਆਕਾਸ਼ ਹੈ ਉਹ ਵੀ ਦਾਣੇ ਨਹੀਂ ਰੱਖ ਸਕਦਾ। ਤੇ ਕੱਲਾ ਜਿਹੜਾ ਪਾਣੀ ਹੈ ਉਹ ਵੀ ਵਿੱਚ ਦਾਣੇ ਨਹੀਂ ਸੰਭਾਲ ਸਕਦਾ। ਜਦੋਂ ਤਿੰਨਾਂ ਦਾ ਮੇਲ ਹੋ ਕੇ ਘੜਾ ਬਣੇਗਾ ਫਿਰ ਉਹਦੇ ਚ ਪਾਣੀ ਰੱਖ ਸਕਦੇ ਆ, ਉਹਦੇ ਚ ਦਾਣੇ ਰੱਖ ਸਕਦੇ ਆ। ਇਸੇ ਤਰ੍ਹਾਂ ਜਦੋਂ ਅੰਤਸ਼ਕਰਨ ਅਗਿਆਨ ਔਰ ਚਿਦਾਭਾਸ ਜਿਸ ਨੂੰ ਚੇਤਨ ਸੱਤਾ ਕਹਿੰਦੇ ਨੇ ਇਹ ਤਿੰਨੇ ਮਿਲਣਗੇ ਫਿਰ ਇਹਦੇ ਵਿੱਚ ਕਰਮਾਂ ਦਾ ਬੀਜ ਰੱਖਿਆ ਜਾ ਸਕਦਾ। ਇਹਨਾਂ ਤਿੰਨਾਂ ਵਿੱਚੋਂ ਇੱਕ ਇੱਕ ਚੀਜ਼ ਨੂੰ ਜੇ ਕਹੀਏ ਕਿ ਇਹ ਕਰਮਾਂ ਨੂੰ ਧਾਰਨ ਕਰ ਸਕਦੇ ਨੇ ਤਾਂ ਨਹੀਂ ਕਰ ਸਕਦੇ।
ਤਿੰਨੋਂ ਕੋ ਸੰਯੋਗ
ਜਦੋਂ ਇਹਨਾਂ ਤਿੰਨਾਂ ਦਾ ਸੰਯੋਗ ਹੁੰਦਾ ਅੰਤਸ਼ਕਰਨ ਦਾ ਅਗਿਆਨ ਦਾ ਤੇ ਚਿਦਾਕਾਸ਼ ਦਾ ਜਦੋਂ ਇਹ ਤਿੰਨੇ ਮਿਲਦੇ ਹਨ
ਕਰਮ ਧਰਨ ਸਮਰੱਥ ਹੈ
ਇਹਦੇ ਵਿੱਚ ਕਰਮਾਂ ਨੂੰ ਧਾਰਨ ਕਰਨ ਦੀ ਸਮਰੱਥਾ ਹੁੰਦੀ ਹੈ, ਫਿਰ ਇਹ ਕਰਮ ਧਾਰਨ ਕਰਨ ਵਿੱਚ ਸਮਰੱਥ ਹੁੰਦਾ। ਵਰਨਾ ਇਹਨਾਂ ਤਿੰਨਾਂ ਵਿੱਚੋਂ ਇੱਕ ਵੀ ਚੀਜ਼ ਘੱਟ ਹੋਵੇ ਤੇ ਕਰਮਾਂ ਨੂੰ ਧਾਰਨ ਨਹੀਂ ਕਰ ਸਕਦਾ।
ਅੰਤਹਿ ਕਰਨ ਰੂਪ ਤਰਕਸ਼ਮੈ
ਖਾਲਸਾ ਜੀ, ਹੁਣ ਤਿੰਨ ਪ੍ਰਕਾਰ ਦੇ ਕਰਮ ਨੇ ਨਾ, ਪ੍ਰਾਰਬਧ, ਸੰਚਿਤ ਤੇ ਕਿਰਿਆਮਾਨ। ਉਹਦੀ ਉਦਾਹਰਣ ਦੇ ਕੇ ਦੱਸਣ ਲੱਗੇ ਨੇ। ਉਦਾਹਰਣ ਕੀ ਦੇ ਰਹੇ ਨੇ? ਪੀਰਾਂ ਦੇ ਪੱਥੇ ਦੀ। ਕਹਿੰਦੇ ਜਿਵੇਂ ਪੀਰਾਂ ਦਾ ਪੱਥਾ ਹੁੰਦਾ ਉਹਦੇ ਚ ਤੀਰ ਪਾਏ ਹੁੰਦੇ ਨੇ, ਏਦਾਂ ਹੀ ਖਾਲਸਾ ਜੀ ਜਿਹੜਾ ਸਾਡਾ ਅੰਤਸ਼ਕਰਨ ਹੈ ਨਾ ਇਹ ਪੱਥਾ ਹੈ, ਤੀਰਾਂ ਦਾ ਖਾਲੀ ਪੱਥਾ। ਅੰਤਸ਼ਕਰਨ ਜਿਹੜਾ ਹੈ ਉਹ ਗੁਰੂ ਖਾਲਸਾ ਜੀ ਤੀਰਾਂ ਦਾ ਪੱਥਾ ਹੈ।
ਕਰਮ ਧਰਨ ਸਮਰੱਥ ਹੈ
ਅੰਤਕਰਨ ਰੂਪ ਤਰਕਸ਼ਮ
ਤੀਨੋ ਕੋ ਸੰਯੋਗ ਜਾਵੇ ਅੰਤਕਰਨ ਰੂਪ ਤਰਕਸ਼ਮੈ ਕਰਮ ਬਾਣ ਬਾਸਾ ਨਿਤ ਪ੍ਰਤ ਲੈ।
ਅੰਤਸ਼ਕਰਨ ਦਾ ਜਿਹੜਾ ਤਰਕਸ਼ ਹੈ, ਅੰਤਕਰਨ ਦਾ ਜਿਹੜਾ ਪੱਥਾ ਹੈ, ਉਹਦੇ ਵਿੱਚ ਖਾਲਸਾ ਜੀ ਕਰਮਾਂ ਦੇ ਤੀਰ ਵਸਦੇ ਨੇ। ਜਿਹੜੇ ਤਿੰਨੇ ਪ੍ਰਕਾਰ ਦੇ ਕਰਮ ਨੇ ਉਹਦੇ ਵਿੱਚ ਹੀ ਵਸਦੇ ਨੇ। ਅੰਤਕਰਨ ਦਾ ਜਿਹੜਾ ਪੱਥਾ ਹੈ ਉਹਦੇ ਵਿੱਚ ਜਿਵੇਂ ਤੀਰ ਰੱਖੇ ਹੁੰਦੇ ਨੇ, ਉਹ ਤੀਰ ਅੱਗੇ ਤਿੰਨ ਪ੍ਰਕਾਰ ਦੇ ਬਣ ਜਾਂਦੇ ਨੇ। ਹੈਣ ਤਾਂ ਇੱਕੋ ਜਿਹੇ ਤੀਰ ਪਰ ਉਹ ਤਿੰਨ ਕਿਸਮਾਂ ਦੇ ਬਣ ਜਾਂਦੇ ਨੇ। ਕਿਵੇਂ ਬਣ ਜਾਂਦੇ ਨੇ? ਹੁਣ ਦੇ ਅੰਤਸ਼ਕਰਨ ਦੇ ਪੱਥੇ ਵਿੱਚ ਹੀ ਨੇ, ਪਰ ਉਹ ਜਿਹੜੇ ਕਰਮ ਤਿੰਨ ਪ੍ਰਕਾਰ ਦੇ ਬਣ ਜਾਂਦੇ ਨੇ, ਜਿਵੇਂ ਉਹ ਤੀਰ ਤਿੰਨ ਪ੍ਰਕਾਰ ਦੇ ਬਣਦੇ ਹਨ।
ਜੋ ਤਰਕਸ਼ ਤੇ ਤੀਰ ਨਿਕਾਰਾ
ਕਹਿੰਦੇ, ਹੁਣ ਜਿਵੇਂ ਉਸੇ ਪੱਥੇ ਚੋਂ ਇੱਕ ਤੀਰ ਕੱਢਿਆ, ਉਹ ਤੀਰ ਕੱਢ ਕੇ
ਐਚ ਤਨਕ ਛੁੱਟ ਚਲੇ ਅਗਾਰਾ
ਤਨਕ ਦੇ ਚਿਲੇ ਤੇ ਚਾੜਿਆ, ਤਨਕ ਦੀ ਤੰਦੀ ਤੇ ਰੱਖਿਆ, ਚਾੜ ਕੇ ਕੰਨਾਂ ਤੱਕ ਖਿੱਚਿਆ ਤੇ ਜ਼ੋਰ ਦੇ ਨਾਲ ਉਹਨੂੰ ਛੱਡ ਦਿੱਤਾ।
ਆਪਣੇ ਬੇਗ ਸਭੀ ਕਰਕੇ
ਜਿਹੜਾ ਤੀਰ ਹੈ, ਤੀਰ ਦੀ ਤੰਦੀ ਤੇ ਚਾੜ ਕੇ ਜਿਹੜਾ ਛੱਡ ਦਿੱਤਾ, ਚਲਾ ਦਿੱਤਾ, ਉਹ ਫਿਰ ਜਿੰਨਾ ਉਹਦੇ ਚ ਜ਼ੋਰ ਹੁੰਦਾ, ਜਿੰਨਾ ਕੁ ਵੇਗ ਹੁੰਦਾ, ਉਹਨਾਂ ਵੇਗ ਲਾ ਕੇ ਜ਼ੋਰ ਲਾ ਕੇ ਜਿੱਥੇ ਉਹਦੇ ਚ ਸ਼ਕਤੀ ਖਤਮ ਹੋ ਜਾਂਦੀ ਉੱਥੇ ਜਾ ਕੇ ਡਿੱਗ ਜਾਂਦਾ। ਕਿਸੇ ਦਾ ਤੀਰ 2 ਕਿੱਲਿਆਂ ਤੇ ਡਿੱਗ ਜਾਂਦਾ, ਬਾਹਾਂ ਦੇ ਬਲ ਨਾਲ ਹੀ ਚੱਲਣਾ ਨਾ, ਜਿੰਨਾ ਉਹਦੇ ਚ ਜ਼ੋਰ ਹੋਣਾ ਉਨੀ ਕੁ ਜਗ੍ਹਾ ਤੇ ਜਾ ਕੇ ਡਿੱਗ ਜਾਣਾ। ਕਲਗੀਧਰ ਤੀਰ ਚਲਾਉਂਦੇ ਸੀ, 4 ਪੋਹ ਤੱਕ ਵੀ ਜਾਂਦਾ ਸੀ, ਪਰ ਡਿੱਗ ਤੇ ਜਾਂਦਾ ਸੀ ਨਾ, ਆਖਿਰਕਾਰ ਅੱਗੇ ਜਾ ਕੇ ਕਿਤੇ ਨਾ ਕਿਤੇ ਡਿੱਗਦਾ ਹੀ ਸੀ। ਜਦੋਂ ਡਿੱਗ ਜਾਂਦਾ ਫਿਰ ਉਹ ਨਿਰਾਰਥ ਹੋ ਜਾਂਦਾ, ਫਿਰ ਉਹ ਤੀਰ ਕਿਸੇ ਕੰਮ ਦਾ ਨਹੀਂ ਰਹਿੰਦਾ। ਇਸੇ ਤਰ੍ਹਾਂ ਫਿਰ ਦੂਸਰੇ ਤੀਰਾਂ ਦਾ ਜ਼ਿਕਰ ਕਰਦੇ ਹਨ।
ਨਿਸ਼ਫਲ ਉਤਰੇ ਤਰ ਪਰ ਕੈ,
ਉਹ ਨਿਸ਼ਫਲ ਹੋ ਕੇ ਜਿਹੜਾ ਉਹ ਤੀਰ ਜਿਹੜਾ ਚਲਾ ਦਿੱਤਾ ਇੱਕ ਵਾਰੀ ਕਮਾਨ ਦੇ ਤਲੇ ਤੇ ਚਾੜ ਕੇ ਚਲਾ ਕੇ ਛੱਡ ਦਿੱਤਾ, ਫਿਰ ਉਹ ਅੱਗੇ ਜਾ ਕੇ ਜਦੋਂ ਡਿੱਗ ਜਾਂਦਾ ਤੇ ਨਿਸ਼ਫਲ ਹੋ ਜਾਂਦਾ, ਫਿਰ ਉਹ ਡਿੱਗ ਕੇ ਕਿਸੇ ਕੰਮ ਦਾ ਨਹੀਂ ਰਹਿੰਦਾ।
ਪ੍ਰਾਰਬਧ ਜਾਂ ਕੋ ਨਾਮ,
ਇਸ ਦਾ ਨਾਮ ਹੈ ਪ੍ਰਾਰਬਧ, ਆਖੋ ਸਤਨਾਮ ਸੇ। ਉਦਾਹਰਣ ਦੇ ਦਿੱਤੀ ਤੀਰ ਦੀ, ਕਹਿੰਦੇ ਇਸੇ ਦਾ ਨਾਮ ਪ੍ਰਾਰਬਧ ਹੈ ਕਿ ਜਿਨ੍ਹਾਂ ਕਰਮਾਂ ਦਾ ਤੀਰ ਜਿਹੜਾ ਚੱਲ ਪਿਆ, ਜਿਹਦਾ ਫਲ ਸਾਨੂੰ ਆ ਸਰੀਰ ਮਿਲਿਆ, ਇਹ ਚੱਲ ਪਿਆ। ਹੁਣ ਇਹ ਜਿਹੜਾ ਚੱਲਿਆ ਹੋਇਆ ਤੀਰ ਹੈ ਪ੍ਰਾਰਬਧ, ਇਹ ਸਾਨੂੰ ਭੋਗਣੀ ਪੈਣੀ ਹੈ, ਜੋ ਚਾਹੇ ਮਰਜ਼ੀ ਕਰ ਲਈਏ। ਜਦੋਂ ਤੱਕ ਇਹ ਸਰੀਰ ਵਿੱਚ ਰਹਿਣਾ ਉਦੋਂ ਤੱਕ ਉਹ ਤੀਰ ਚੱਲਦਾ ਰਹਿਣਾ, ਜਦੋਂ ਸਰੀਰ ਚੋਂ ਪ੍ਰਾਣ ਨਿਕਲ ਗਏ ਉਦੋਂ ਤੱਕ ਉਹ ਪਰਾਲਬਧ ਰਹੇਗੀ, ਜਦੋਂ ਨਿਕਲ ਗਏ ਪਰਾਲਬਧ ਖਤਮ ਹੋ ਜਾਏਗੀ, ਮੁੜ ਕੇ ਫਿਰ ਉਹ ਪਰਾਲਬਧ ਦੇ ਜਿਹੜੇ ਕਰਮ ਨੇ ਉਹ ਦੁਬਾਰਾ ਨਹੀਂ ਭੋਗਣੇ ਪੈਂਦੇ, ਉਹ ਤੀਰ ਦੁਬਾਰਾ ਨਹੀਂ ਚੱਲਣਾ, ਉਹ ਖਤਮ ਹੋ ਗਿਆ। ਕਹਿੰਦੇ ਇਸੇ ਦਾ ਨਾਮ ਪਰਾਲਬਧ ਕਰਮ ਹੈ।
ਦੇ ਫਲ ਸਭ ਕੋ ਹੋਏ ਵਿਰਾ,
ਇਹ ਸਾਰਿਆਂ ਨੂੰ ਫਲ ਦੇਣ ਤੋਂ ਬਾਅਦ ਜਿਹੜੇ ਪਰਾਲਬਧ ਕਰਮ ਨੇ ਇਹ ਫਿਰ ਮੁੜ ਕੇ ਵਿਰਾਮ ਕਰ ਜਾਂਦੇ ਨੇ, ਮੁੜ ਕੇ ਨਿਸ਼ਫਲ ਹੋ ਜਾਂਦੇ ਹਨ।
ਫਿਰ ਤਰਕਸ਼ ਮੈਂ ਜੇ ਤਕ ਸਾਬਾਨ,
ਇੱਕ ਤਾਂ ਚੱਲ ਗਿਆ, ਜਿਹੜਾ ਚੱਲ ਗਿਆ ਉਹ ਤਾਂ ਹੈ ਪਰਾਲਬਧ, ਜਿਹੜਾ ਤੀਰ ਚੱਲ ਗਿਆ ਉਹ ਤਾਂ ਪਰਾਲਬਧ ਕਰਮ ਹੈ। ਤੇ ਇੱਕ ਤੀਰ ਉਹ ਨੇ ਜਿਹੜੇ ਪੱਥੇ ਦੇ ਵਿੱਚ ਰੱਖੇ ਹੋਏ ਨੇ, ਹਾਲੇ ਚੱਲੇ ਕੋਈ ਨਹੀਂ, ਜਿਹੜੇ ਹਾਲੇ ਰੱਖੇ ਹੋਏ ਨੇ। ਇਹ ਗੱਲ ਸੂਖਸ਼ਮਤਾਈ ਨਾਲ ਧਿਆਨ ਇਕਾਗਰ ਕਰਕੇ ਸਮਝੋ। ਇੱਕ ਤੀਰ ਜਿਹੜਾ ਚੱਲ ਗਿਆ ਕਮਾਣ ਦੇ ਵਿੱਚੋਂ, ਉਹ ਤਾਂ ਹੋ ਗਈ ਪਰਾਲਬਧ। ਇੱਕ ਤੀਰ ਜਿਹੜੇ ਨੇ ਪਏ ਹੋਏ ਨੇ ਪੱਥੇ ਦੇ ਵਿੱਚ, ਹਾਲੇ ਰੱਖੇ ਹੋਏ ਨੇ।
ਤਿਨਕੋ ਸੰਚਿਤ ਨਾਮ ਬਖਾਨ,
ਉਹ ਜਿਹੜੇ ਤੀਰ ਪੱਥੇ ਵਿੱਚ ਪਏ ਹੋਏ ਨੇ, ਉਹਨਾਂ ਨੂੰ ਗੁਰੂ ਖਾਲਸਾ ਜੀ ਸੰਚਿਤ ਕਰਮ ਕਹਿੰਦੇ ਨੇ। ਹਾਲੇ ਜਮਾ ਨੇ, ਉਹ ਚੱਲੇ ਕੋਈ ਨਹੀਂ, ਹਾਲੇ ਉਹ ਜਮਾ ਨੇ, ਉਹ ਚੱਲਣਗੇ, ਹਾਲੇ ਉਹ ਹਾਲੇ ਚਲਾਏ ਜਾ ਸਕਦੇ ਨੇ। ਉਹ ਪੱਥੇ ਵਿੱਚ ਸਾਂਭ ਕੇ ਰੱਖੇ ਹੋਏ ਨੇ ਹਾਲੇ, ਉਹਨਾਂ ਨੂੰ ਸੰਚਿਤ ਕਰਮ ਕਹਿੰਦੇ ਹਨ। ਤੀਜੇ ਨੇ ਕਿਰਿਆ ਮਾਨ, ਇੱਕ ਤੀਰ ਜਿਹੜਾ ਹਾਲੇ ਤੰਦੀ ਤੇ ਰੱਖਿਆ, ਚਲਾਇਆ ਕੋਈ ਨੀ, ਇੱਕ ਤਾਂ ਚੱਲ ਗਿਆ, ਉਹ ਤਾਂ ਹੋ ਗਿਆ ਪਰਾਲਬਧ। ਜਿਹੜਾ ਪੱਥੇ ਵਿੱਚ ਰੱਖੇ ਹੋਏ ਨੇ ਉਹਨੇ ਸੰਚਿਤ, ਤੇ ਇੱਕ ਤੀਰ ਹਾਲੇ ਰੱਖਿਆ ਹੋਇਆ ਤੰਦੀ ਤੇ, ਚਲਾਇਆ ਕੋਈ ਨੀ, ਹਾਲੇ ਉਹਨੂੰ ਛੱਡਿਆ ਕੋਈ ਨੀ, ਤੰਦੀ ਤੇ ਰੱਖਿਆ ਹੋਇਆ।
ਨਾਮ ਸੁਕਰੇ ਮਾਨ ਤੇ ਸੋਏ,
ਜੀ ਉਹਨੂੰ ਕਿਰਿਆ ਮਾਨ ਕਰਮ ਕਹਿੰਦੇ ਨੇ। ਏਦਾਂ ਇਹ ਤਿੰਨ ਪ੍ਰਕਾਰ ਦੇ ਕਰਮ ਨੇ, ਜਿਹੜਾ ਚੱਲ ਗਿਆ ਤੀਰ ਉਹ ਪਰਾਲਬਧ ਕਰਮ, ਜਿਹਦਾ ਸਾਨੂੰ ਫਾਲੇ ਸਰੀਰ ਮਿਲ ਗਿਆ। ਦੂਜੇ ਸਾਡੇ ਜਮਾ ਪਏ ਨੇ ਕਰਮ ਹਾਲੇ, ਉਹ ਪੱਥੇ ਦੇ ਵਿੱਚ, ਅੰਤਸ਼ਕਰਨ ਦੇ ਪੱਥੇ ਵਿੱਚ, ਉਹਨੇ ਸੰਚਿਤ। ਤੀਜੇ ਜਿਹੜੇ ਅਸੀਂ ਅੱਗੇ ਕਰ ਰਹੇ ਹਾਂ, ਉਹਨੇ ਕਿਰਿਆ ਮਾਨ, ਉਹ ਹਾਲੇ ਚੜੇ ਹੋਏ ਨੇ ਤਿਲੇ ਦੇ ਉੱਤੇ, ਉਹ ਅੱਗੇ ਹਾਲੇ ਚੱਲ ਰਹੇ ਨੇ। ਉਹ ਜਿਹੜਾ ਚਿਲੇ ਤੇ ਚੜਿਆ ਹੋਇਆ ਉਹਨੂੰ ਕਿਰਿਆ ਮਾਨ ਕਰਮ ਕਹਿੰਦੇ ਹਨ।
ਜਿਨ ਕਰਮਨ ਕੋ ਦਿਓ ਸਰੀਰ,
ਜਿਨ੍ਹਾਂ ਕਰਮਾਂ ਕਰਕੇ ਸਾਨੂੰ ਇਹ ਸਰੀਰ ਮਿਲਿਆ। ਹੁਣ ਇੱਥੇ ਅੱਗੇ ਗੱਲ ਖੁੱਲ ਜਾਣੀ ਆ ਵੀ ਇਹ ਤਿੰਨ ਪ੍ਰਕਾਰ ਦੇ ਕਰਮ ਕਿਵੇਂ ਕੰਮ ਕਰਦੇ ਨੇ। ਜਿਨ੍ਹਾਂ ਕਰਮਾਂ ਕਰਕੇ ਸਾਨੂੰ ਇਹ ਸਰੀਰ ਮਿਲਿਆ ਹੋਇਆ,
ਪ੍ਰਾਰਬ ਸੋ ਜਾਨੋ ਤੀਰ,
ਇਹਨੂੰ ਪਰਾਲਬਧ ਕਰਮ ਕਹਿੰਦੇ ਹਨ। ਇਹ ਪ੍ਰਾਰਬਧ ਕਰਮਾਂ ਕਰਕੇ ਸਾਨੂੰ ਇਹ ਸਰੀਰ ਮਿਲਿਆ, ਇਹ ਸਰੀਰ ਪ੍ਰਾਪਤ ਹੋਇਆ।
ਅਨਕ ਜਨਮ ਕੇ ਕਰੇ ਇਕੱਤਰ, ਸੋ ਸੰਚਿਤ ਨਾਮ ਬਚਿੱਤਰ।
ਖਾਲਸਾ ਜੀ, ਜਿਹੜੇ ਅਨੇਕਾਂ ਜਨਮਾਂ ਦੇ ਕਰਮ ਇਕੱਠੇ ਕੀਤੇ ਹੋਏ ਨੇ, ਕਈ ਜਨਮਾਂ ਦੇ, ਇੱਕ ਜਨਮ ਦੇ ਕਰਮ ਨੀ ਨਾ, ਕਈ ਜਨਮਾਂ ਦੇ ਕਰਮ ਇਕੱਠੇ ਕੀਤੇ ਹੋਏ ਨੇ, ਉਹਨਾਂ ਨੂੰ ਕਹਿੰਦੇ ਨੇ ਸੰਚਿਤ ਕਰਮ। ਜਿਹੜੇ ਉਹ ਜਮਾ ਪਏ ਨੇ, ਉਹਦਾ ਫਲ ਹਾਲੇ ਸਾਨੂੰ ਮਿਲਿਆ ਨਹੀਂ। ਇੱਕ ਕਰਮਾਂ ਦਾ ਫਲ ਮਿਲ ਗਿਆ ਤੇ ਇੱਕਨਾਂ ਦਾ ਹਾਲੇ ਫਲ ਮਿਲਣਾ। ਇਹਦੇ ਵਾਸਤੇ ਇੱਦਾਂ ਵੀ ਉਦਾਹਰਣ ਦਿੰਦੇ ਨੇ ਮਹਾਂਪੁਰਖ, ਕਿ ਜਿਵੇਂ ਭੜੋਲੇ ਚ ਦਾਣੇ ਪਾ ਕੇ ਰੱਖੇ ਨੇ, ਉਹਨਾਂ ਵਿੱਚੋਂ ਕੁਝ ਦਾਣੇ ਲਏ, ਉਹ ਜ਼ਮੀਨ ਚ ਬੀਜ ਦਿੱਤੇ, ਜਿਹੜੇ ਤਾਂ ਬੀਜ ਦਿੱਤੇ ਉਹ ਬਣ ਗਏ ਪਰਾਲਬਧ। ਬੀਜਣ ਤੋਂ ਬਾਅਦ ਜਿਹੜੀ ਉਹ ਫਸਲ ਉੱਗਣੀ ਹੈ, ਜਿਹੜੇ ਫਿਰ ਦਾਣੇ ਆਉਣੇ ਨੇ, ਉਹ ਹੋ ਜਾਣੇ ਨੇ ਕਿਰਿਆਮਾਨ, ਤੇ ਜਿਹੜੇ ਭੜੋਲੇ ਚ ਸਾਂਭ ਕੇ ਰੱਖੇ ਨੇ ਉਹ ਨੇ ਸੰਚਿਤ, ਤੇ ਜਿਹੜੇ ਬੀਜ ਦਿੱਤੇ ਨੇ ਉਹ ਸਾਨੂੰ ਵੱਢਣੇ ਹੀ ਪੈਣੇ ਨੇ, ਉਹ ਪਰਾਲਬਧ ਸਾਨੂੰ ਭੋਗਣੀ ਪਵੇਗੀ, ਉਹ ਖਤਮ ਨਹੀਂ ਹੋਣੀ। ਜਿਹੜੇ ਅੱਗੇ ਹੋਣੇ ਨੇ ਜਾਂ ਜਿਹੜੇ ਜਮ੍ਹਾਂ ਪਏ ਨੇ, ਉਹ ਖਤਮ ਹੋ ਸਕਦੇ ਨੇ, ਨਸ਼ਟ ਹੋ ਸਕਦੇ ਨੇ, ਪਰ ਪਰਾਲਬਧ ਖਤਮ ਨਹੀਂ ਹੋ ਸਕਦੀ। ਇਹਦੇ ਬਾਰੇ ਵਿਦਵਾਨਾਂ ਦਾ ਕਥਨ ਹੈ, ਭੋਗੇ ਬਿਨ ਨਾਸੈ ਨਹੀਂ ਕਰਮ ਗਤੀ ਬਲਵਾਨ। ਇਹ ਭੋਗੇ ਬਿਨਾਂ ਨਸ਼ਟ ਨਹੀਂ ਹੁੰਦੇ, ਜਿਹੜੀ ਕਰਮ ਗਤੀ ਪ੍ਰਾਰਬਧ ਕਰਮ ਨੇ ਭੋਗਣੇ ਹੀ ਪੈਂਦੇ ਨੇ। ਇੱਥੇ ਮਹਾਰਾਜ ਜੀ ਕਹਿੰਦੇ ਭਾਈ, ਅਨੇਕਾਂ ਜਨਮਾਂ ਦੇ ਜਿਹੜੇ ਕੀਤੇ ਹੋਏ ਕਰਮ ਨੇ, ਉਹ ਸਾਡੇ ਇਸ ਸਰੀਰ ਵਿੱਚ ਜਮ੍ਹਾਂ ਕੀਤੇ ਹੋਏ ਨੇ, ਉਹਨਾਂ ਨੂੰ ਸੰਚਿਤ ਕਰਮ ਕਹਿੰਦੇ ਹਨ।
ਸੋ ਸੰਚਿਤ ਨਾਮ ਬਚਿੱਤਰ,
ਸੰਚਿਤ ਕਰਮ ਕਹਿੰਦੇ ਨੇ ਜਿਹੜੇ ਅਨੇਕਾਂ ਜਨਮਾਂ ਦੇ ਕੀਤੇ ਹੋਏ ਕਰਮ ਹਨ।
ਕਿਰਿਆ ਉਸ ਨਿਤ ਜੁਤ ਅਭਿਮਾਨ,
ਜਿਹੜੇ ਕਿਰਿਆਮਾਨ ਕਰਮ ਨੇ ਹੁਣ ਜਿਹੜੇ ਕਰ ਰਹੇ ਹਾਂ ਅਸੀਂ ਇਹ ਸਰੀਰ ਵਿੱਚ ਅੱਗੇ ਵਾਸਤੇ, ਜਿਹੜੇ ਹੁਣ ਅੱਗੇ ਵਾਸਤੇ ਕਰ ਰਹੇ ਹਾਂ, ਅਭਿਮਾਨ ਸਹਿਤ ਜਿਹੜੇ ਕਰਮ ਕੀਤੇ ਜਾਂਦੇ ਨੇ, ਮੈਂ ਕਰ ਰਿਹਾ, ਮੈਂ ਹੋ ਰਿਹਾ, ਮੇਰੇ ਕੋਲੋਂ ਹੋ ਰਿਹਾ, ਇਹ ਦਾਨ ਮੈਂ ਕੀਤਾ, ਇਹ ਪੁੰਨ ਮੈਂ ਕੀਤਾ, ਇਹ ਪਾਪ ਕਰਮ ਮੈਂ ਕੀਤਾ, ਇਹ ਚੰਗਾ ਕਰਮ ਮੈਂ ਕੀਤਾ, ਇਹ ਮਾੜਾ ਕਰਮ ਮੈਂ, ਜਿਹਦੇ ਵਿੱਚ ਮੈਂ ਲੱਗ ਜੇ, ਅਭਿਮਾਨ ਸਹਿਤ ਕੀਤੇ ਜਾਣ ਜਿਹੜੇ ਕਰਮ, ਖਾਲਸਾ ਜੀ ਉਹਨੂੰ ਕਿਰਿਆਮਾਨ ਕਰਮ ਕਹਿੰਦੇ ਹਨ।
ਕਿਰਿਆਮਾਨ ਹੋਤ ਨਿਜੁਤ ਅਭਿਮਾਨ, ਕਿਰੇ ਮਾਨ ਇਹ ਜਾਨ ਸੁਜਾਨ,
ਜਿਹੜੇ ਅਭਿਮਾਨ ਸਹਿਤ ਅਭਿਮਾਨ ਨਾਲ ਕੀਤੇ ਨੇ ਕਿ ਮੈਂ ਕਰ ਰਿਹਾ, ਖਾਲਸਾ ਜੀ ਉਹਨਾਂ ਕਰਮਾਂ ਨੂੰ ਰੋਜ਼ ਕੀਤੇ ਜਿਹੜੇ ਜਾ ਰਹੇ ਨੇ, ਸਾਡੇ ਵੱਲੋਂ ਰੋਜ਼ ਹੋ ਰਹੇ ਨੇ, ਉਹਨਾਂ ਨੂੰ ਕਿਰੇ ਮਾਨ ਕਰਮ ਕਹਿੰਦੇ ਹਨ।
ਕਿਰੇ ਮਾਨ ਜੋ ਕਯੋ ਬਨਾਏ
ਜੀ, ਇਹ ਜਿਹੜੇ ਕਿਰਿਆ ਮਾਨ ਕਰਮ ਕਹੇ ਜਾਂਦੇ ਨੇ ਦੱਸੇ ਜਾਂਦੇ ਹਨ।
ਗ੍ਰਹਿ ਸੰਗਿਆ ਇਸ ਕੀ ਹੋਏ ਜਾਏ,
ਇਹੀ ਕਿਰਿਆ ਮਾਨ ਅੱਗੇ ਤਿੰਨ ਰੂਪਾਂ ਵਿਚ ਬਦਲ ਜਾਂਦੇ ਨੇ, ਇਹਨਾਂ ਦੇ ਤਿੰਨ ਹਿੱਸੇ ਬਣ ਜਾਂਦੇ ਨੇ, ਇਹੀ ਤਿੰਨ ਕਰਮ ਬਣਦੇ ਨੇ, ਹੁੰਦੇ ਕਿਰਿਆ ਮਾਨ ਹੀ ਨੇ, ਉਹੀ ਅੱਗੇ ਤਿੰਨ ਰੂਪਾਂ ਵਿਚ ਵੰਡੇ ਜਾਂਦੇ ਹਨ।
ਪ੍ਰਥਮ ਅਵਸਥਾ ਮੈਂ ਕਿਰੇ ਮਾਨ,
ਪਹਿਲਾਂ ਜਦੋਂ ਅਵਸਥਾ ਸੀ ਉਦੋਂ ਕੀਤੇ ਕਿਰਿਆ ਮਾਨ ਹੀ ਕੀਤੇ ਸੀ ਨਾ, ਪਹਿਲਾਂ ਜਦੋਂ ਪੂਰਵਲੇ ਜਨਮਾਂ ਵਿਚ ਅਸੀਂ ਜਿਹੜੇ ਕਰਮ ਕੀਤੇ ਜਾਂ ਜਿਹੜੇ ਹੁਣ ਕਰ ਰਹੇ ਹਾਂ ਉਹ ਕਿਰਿਆ ਮਾਨ ਹੀ ਹੁੰਦੇ ਨੇ। ਪਹਿਲਾਂ ਪਹਿਲੀ ਅਵਸਥਾ ਦੇ ਵਿਚ ਜਿਹੜੇ ਉਹ ਕਰਮ ਨੇ ਉਹ ਕਿਰਿਆ ਮਾਨ ਹੀ ਹੁੰਦੇ ਨੇ।
ਦੁਤੀਏ ਮੈਂ ਸੰਚਤੇ ਜਾ,
ਦੂਜੀ ਅਵਸਥਾ ਦੇ ਵਿਚ ਉਹੀ ਕੀਤੇ ਹੋਏ ਕਰਮ ਜਮਾਂ ਹੁੰਦੇ ਚਲੇ ਜਾਂਦੇ ਨੇ, ਇਕੱਠੇ ਹੁੰਦੇ ਚਲੇ ਜਾਂਦੇ ਨੇ, ਜਦੋਂ ਇਕੱਠੇ ਹੁੰਦੇ ਚਲੇ ਜਾਂਦੇ ਨੇ ਉਹਨਾਂ ਨੂੰ ਸੰਚਿਤ ਕਰਮ ਕਹਿੰਦੇ ਹਨ।
ਤ੍ਰਿਤੀ ਅਵਸਥਾ ਜਬ ਹੀ ਪਾਏ,
ਜਦੋਂ ਉਹ ਤੀਜੀ ਅਵਸਥਾ ਤੱਕ ਪਹੁੰਚਦੇ ਨੇ ਉਹ ਸੰਚਿਤ ਕਰਮ ਅੱਗੇ ਫਿਰ ਤੀਜੀ ਅਵਸਥਾ ਚ ਪਹੁੰਚਦੇ ਹਨ।
ਪਰਾਲਬਧ ਸੰਗਿਆ ਹੋਏ ਜਾਏ,
ਉਹਨੂੰ ਫਿਰ ਪਰਾਲਬਧ ਕਹਿੰਦੇ ਨੇ, ਹੈਣ ਕਰਮ ਹੀ ਜਦੋਂ ਕਿਰਿਆ ਹੁਣ ਕਰ ਰਹੇ ਹਾਂ, ਪਹਿਲਾਂ ਕਿਰਿਆ ਮਾਨ ਸੀ, ਜਦੋਂ ਜਮਾਂ ਹੋ ਗਏ ਉਦੋਂ ਸੰਚਿਤ ਬਣ ਗਏ, ਜਦੋਂ ਉਹਨਾਂ ਦਾ ਫਲ ਭੋਗਣ ਲਈ ਸਰੀਰ ਮਿਲ ਗਿਆ ਉਦੋਂ ਫਿਰ ਉਹੀ ਕਰਮ ਪਰਾਲਬਧ ਬਣ ਗਏ। ਇੱਕੋ ਕਿਰਿਆ ਮਾਨ ਜਿਹੜੇ ਕਰਮ ਨੇ ਉਹੀ ਅੱਗੇ ਸੰਚਿਤ ਬਣਦੇ ਨੇ, ਉਹੀ ਅੱਗੇ ਪਰਾਲਬਧ ਬਣਦੇ ਹਨ।
ਜਿਵੇਂ ਇੱਕ ਕਾਲ ਭਵਿੱਖਤ ਹੋਏ,
ਹੁਣ ਉਦਾਹਰਣ ਦੇ ਕੇ ਸਮਝਾਉਂਦੇ ਨੇ ਵੀ ਇੱਕੋ ਕਰਮ ਤਿੰਨ ਕਿਵੇਂ ਬਣ ਜਾਂਦੇ ਨੇ। ਕਹਿੰਦੇ ਜਿਵੇਂ ਭਵਿੱਖਤ ਕਾਲ ਹੁੰਦਾ ਜਿਹੜਾ ਆਉਣ ਵਾਲਾ ਸਮਾਂ ਜਿਹਨੂੰ ਆਪਾਂ ਫਿਊਚਰ ਕਹਿ ਦਿੰਦੇ ਹਾਂ, ਫਿਊਚਰ ਆਉਣਾ ਹੈ ਜਿਹੜਾ ਸਮਾਂ, ਸਮਾਂ ਤਾਂ ਉਹੀ ਹੈ ਜਿਹੜਾ ਹਲੇ ਆਉਣਾ, ਕੱਲ ਜਿਹੜੀ ਉਹ ਹਲੇ ਆਉਣੀ ਹੈ, ਉਹ ਜਿਹੜਾ ਕੱਲ ਵਾਲਾ ਸਮਾਂ ਜਿਹੜਾ ਆਉਣਾ ਹੈ ਭਵਿੱਖਤ ਸਮਾਂ ਹੈ।
ਜਿਮ ਇੱਕ ਕਾਲ ਭਵਿੱਖਤ ਹੋਏ ਬੌਰੋ ਵਰਤਮਾਨ ਹੋਏ,
ਹੁਣ ਆਪਾਂ ਅੱਜ ਬੈਠੇ ਹਾਂ, ਆਉਣ ਵਾਲੀ ਜਿਹੜੀ ਕੱਲ ਹੈ ਉਹ ਹਲੇ ਆਉਣੀ ਹੈ, ਜਦੋਂ ਕੱਲ ਆ ਜਾਏਗੀ ਉਹੀ ਕੱਲ ਨੂੰ ਆਪਾਂ ਕਹਿ ਦੇਣਾ ਅੱਜ, ਜਿਹੜਾ ਆਉਣ ਵਾਲਾ ਭਵਿੱਖਤ ਹੈ ਉਹਨੂੰ ਆਪਾਂ ਆ ਗਿਆ ਤੇ ਉਹਨੂੰ ਆਪਾਂ ਵਰਤਮਾਨ ਕਹਿ ਦੇਣਾ, ਉਹੀ ਵਰਤਮਾਨ ਸਮਾਂ ਜਦੋਂ ਲੰਘ ਗਿਆ ਬੀਤ ਗਿਆ।
ਸੋਈ ਕਾਲ ਭੂਤ ਹੈ
ਜਾਏ, ਲੰਘ ਗਿਆ ਫਿਰ ਉਹ ਭੂਤ ਕਾਲ ਬਣ ਗਿਆ। ਇੱਕੋ ਸਮੇਂ ਨੂੰ ਤਿੰਨ ਹਿੱਸਿਆਂ ਚ ਵੰਡ ਦਿੱਤਾ ਨਾ, ਸਮਾਂ ਤਾਂ ਉਹੀ ਰਹਿਣਾ, ਜਿਹੜਾ ਆਉਣ ਵਾਲਾ ਸਮਾਂ ਉਹ ਭਵਿੱਖਤ ਹੈ ਫਿਊਚਰ ਹੈ, ਆ ਗਿਆ ਜਦੋਂ ਆ ਗਿਆ ਤੇ ਉਹ ਪ੍ਰੈਜੈਂਟ ਬਣ ਗਿਆ, ਜਦੋਂ ਲੰਘ ਗਿਆ ਤੇ ਫਿਰ ਉਹੀ ਸਮਾਂ ਪਾਸਟ ਬਣ ਗਿਆ, ਬੀਤ ਗਿਆ, ਭੂਤਕਾਲ ਬਣ ਗਿਆ। ਸਮਾਂ ਉਹੀ ਸੀ ਜਿਹੜਾ ਕੱਲ ਆਉਣੀ ਸੀ, ਆ ਗਈ ਵਰਤਮਾਨ ਬਣ ਗਿਆ, ਜਦੋਂ ਬੀਤ ਗਈ ਫਿਰ ਉਹੀ ਕੱਲ, ਅੱਜ ਜਦੋਂ ਬੀਤ ਗਈ ਵਰਤਮਾਨ ਬੀਤ ਗਿਆ ਤੇ ਖਾਲਸਾ ਜੀ ਫਿਰ ਉਸੇ ਸਮੇਂ ਨੂੰ ਆਪਾਂ ਭੂਤਕਾਲ ਕਹਿੰਦੇ ਹਾਂ। ਏਦਾਂ ਇੱਕੋ ਸਮਾਂ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਇਸੇ ਤਰ੍ਹਾਂ ਗੁਰੂ ਖਾਲਸਾ ਜੀ ਇੱਕੋ ਕਿਰਿਆ ਮਾਨ ਜਿਹੜੇ ਕਰਮ ਨੇ ਉਹੀ ਸੰਚਿਤ ਬਣ ਜਾਂਦੇ ਨੇ, ਉਹੀ ਪਰਾਲਬਧ ਬਣ ਜਾਂਦੇ ਹਨ।
ਲਖੋ ਖਾਲਸਾ ਤਿਸੀ ਭਾਏ
ਜੀ, ਇਸੇ ਤਰ੍ਹਾਂ ਇਹ ਗੱਲ ਸਮਝ ਲਓ ਜਿਹੜੀ ਇਹ ਉਦਾਹਰਣ ਦਿੱਤੀ ਹੈ ਸਮੇਂ ਦੀ, ਸਮੇਂ ਦੀ ਇਸ ਉਦਾਹਰਣ ਨਾਲ ਉਹਨਾਂ ਕਰਮਾਂ ਦੀ ਪ੍ਰਵਿਰਤੀ ਨੂੰ ਸਮਝ ਲਓ ਕਿ ਕਰਮ ਨਿਰਣੇ ਵੀ ਇਸੇ ਤਰ੍ਹਾਂ ਹੀ ਨੇ ਕਿ ਕਿਰਿਆਵਾਨ ਹੀ ਕਰਮ ਅੱਗੇ ਸੰਚਿਤ ਕਰਮ ਬਣਦੇ ਨੇ, ਉਹੀ ਸੰਚਿਤ ਕਰਮ ਅੱਗੇ ਪਰਾਲਬਧ ਬਣਦੇ ਨੇ।
ਪਰਾਲਬਧ ਕੇ ਫਲੈ ਤੀਨ,
ਹੁਣ ਜਿਹੜੀ ਪਰਾਲਬਧ ਹੈ ਇਹਦੇ ਤਿੰਨ ਪ੍ਰਕਾਰ ਦੇ ਫਲ ਹੁੰਦੇ ਨੇ। ਪਰਾਲਬਧ ਜਿਹੜੀ ਹੈ ਉਹਦੇ ਮੁਤਾਬਕ ਅੱਗੇ ਸਾਨੂੰ ਤਿੰਨ ਪ੍ਰਕਾਰ ਦੇ ਫਲ ਮਿਲਦੇ ਨੇ, ਉਹ ਕਿਹੜੇ ਕਿਹੜੇ ਨੇ ਦੱਸਦੇ ਨੇ।
ਜਾਤ ਆਰਬਲ ਭੋਗ ਜੋ ਚੀਨ,
ਕਿਹੜੀ ਜਾਤੀ ਚ ਸਾਨੂੰ ਜਨਮ ਮਿਲ ਰਿਹਾ ਉਹ ਸਾਡੀ ਪਰਾਲਬਧ ਦੇ ਕਰਮਾਂ ਮੁਤਾਬਕ ਹੈ। ਜਿਵੇਂ ਆਪਾਂ ਅਕਸਰ ਕਹਿ ਦਿੰਦੇ ਹਾਂ ਕਿਸੇ ਵਧੀਆ ਘਰ ਵਿਚ ਕੋਈ ਜੰਮਿਆ ਹੋਵੇ ਤੇ ਆਪਾਂ ਕਹਿੰਦੇ ਵੀ ਇਹਨੇ ਕਰਮ ਚੰਗੇ ਕੀਤੇ ਨੇ ਤਾਂ ਇਹਨੂੰ ਵਧੀਆ ਘਰ ਵਿਚ ਜਨਮ ਮਿਲਿਆ, ਵਧੀਆ ਪਰਿਵਾਰ ਵਿਚ ਜੰਮਿਆ, ਅਮੀਰ ਪਰਿਵਾਰ ਵਿਚ ਜੰਮਿਆ। ਜੇ ਕੋਈ ਮਾੜੇ ਪਰਿਵਾਰ ਵਿਚ ਜੰਮਿਆ ਹੋਵੇ ਕਹਿੰਦੇ ਦੇ ਕਰਮ ਮਾੜੇ ਸੀ ਤਾਂ ਮਾੜੇ ਟੱਬਰ ਚ ਜੰਮਿਆ। ਉਹ ਜਾਤ ਜਿਹੜੀ ਆ ਉਹ ਪਰਾਲਬਧ ਮੁਤਾਬਕ ਬਣਦੀ ਹੈ, ਜਿਹੜੇ ਸਾਡੇ ਪਰਾਲਬਧ ਕਰਮ ਨੇ ਉਹਦੇ ਮੁਤਾਬਕ ਸਾਨੂੰ ਅੱਗੇ ਜਾਤੀ ਮਿਲਦੀ ਹੈ। ਤੇ ਫਿਰ ਆਰਬਲ ਉਮਰ ਇਹ ਦੂਜਾ ਫਲ ਹੈ। ਪਰਾਲਬਧ ਦੇ ਤਿੰਨ ਫਲ ਮਿਲਦੇ ਨੇ, ਇੱਕ ਤਾਂ ਜਾਤ ਵਿਚ ਜਨਮ ਮਿਲਦਾ, ਕਿਹੜੀ ਜਾਤ ਚ ਮਿਲਣਾ ਉਹ ਪਰਾਲਬਧ ਕਰਮਾਂ ਨੇ ਡਿਪੈਂਡ ਹੈ, ਕਿੱਦਾਂ ਦੇ ਸਾਡੇ ਕਰਮ ਨੇ, ਚੰਗੇ ਕਰਮ ਨੇ ਚੰਗੀ ਜਾਤੀ ਵਿਚ, ਮਾੜੇ ਕਰਮ ਨੇ ਤਾਂ ਮਾੜੀ ਜਾਤੀ ਵਿਚ। ਜਾਤੀ ਦਾ ਭਾਵ ਇੱਥੇ ਕੋਈ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਦੀ ਗੱਲ ਨਹੀਂ ਹੈ, ਜਾਤੀ ਦਾ ਮਤਲਬ ਹੈ ਇੱਥੇ ਕੋਈ ਚੰਗੇ ਟੱਬਰ ਵਿਚ ਚੰਗੀ ਕੁੱਲ ਚ ਜੰਮ ਗਏ, ਚੰਗੀ ਜਾਤੀ ਮਾੜੇ ਟੱਬਰਾਂ ਵਿਚ ਜੰਮ ਗਏ ਤਾਂ ਫਿਰ ਮਾੜੀ ਜਾਤੀ ਬਣ ਗਈ। ਕਹਿੰਦੇ ਇਸੇ ਪ੍ਰਕਾਰ ਨਾਲ ਕਹਿੰਦੇ ਭਾਈ ਦੂਜਾ ਫਲ ਹੈ ਆਰਬਲ। ਆਰਬਲ ਦਾ ਮਤਲਬ ਹੁੰਦਾ ਉਮਰ, ਉਮਰ ਕਿੰਨੀ ਕੁ ਹੈ, ਉਮਰ ਵੀ ਸਾਡੀ ਪਰਾਲਬਧ ਦੇ ਮੁਤਾਬਕ ਬਣਦੀ ਹੈ। ਪਰਾਲਬਧ ਚੰਗੀ ਹੋਵੇ ਤੇ ਲੰਮੀ ਉਮਰ ਹੁੰਦੀ ਹੈ, ਪਰਾਲਬਧ ਮਾੜੀ ਹੋਵੇ ਤੇ ਫਿਰ ਉਮਰ ਥੋੜੀ ਹੋ ਜਾਂਦੀ ਹੈ, ਛੋਟੀ ਉਮਰ ਦੇ ਵਿੱਚ ਹੀ ਜਾਣਾ ਪੈ ਜਾਂਦਾ। ਫਿਰ ਤੀਸਰਾ ਹੈ ਭੋਗ, ਜਿਹੜੇ ਦੁਨੀਆਂ ਦੇ ਸਾਨੂੰ ਭੋਗ ਪਦਾਰਥ ਮਿਲਦੇ ਨੇ ਉਹ ਵੀ ਸਾਡੀ ਪਰਾਲਬਧ ਮੁਤਾਬਕ ਹੀ ਸਾਨੂੰ ਮਿਲਦੇ ਹਨ।
ਸੁਰ ਨਰ ਆਦ ਚਰ
ਦੇ ਜਾਤੀ ਦੱਸਦੇ ਨੇ ਵੀ ਜਿਹੜਾ ਪਰਾਲਬਧ ਦਾ ਜਾਤੀ ਦਾ ਫਲ ਹੈ, ਕਹਿੰਦੇ ਜਿਵੇਂ ਦੇਵਤੇ ਨੇ, ਮਨੁੱਖ ਨੇ, ਜੜ ਹੈ, ਚੇਤਨ ਪੱਥਰ ਨੇ, ਦਰਖਤ ਨੇ, ਏਦਾਂ ਇਹ ਜਾਤੀਆਂ ਨੇ ਨਾ ਸਾਰੀਆਂ। ਦੇਵਤੇ ਵੀ ਜਾਤੀ ਹੈ ਤੇ ਮਨੁੱਖ ਵੀ ਜਾਤੀ ਹੈ। ਚੰਗੀ ਵਧੀਆ ਪਰਾਲਬਧ ਹੈ, ਚੰਗੇ ਕਰਮ ਕੀਤੇ ਹੋਏ ਨੇ ਤੇ ਉਸ ਪਰਾਲਬਧ ਦਾ ਫਲ ਮਿਲ ਗਿਆ, ਦੇਵਤਾ ਬਣ ਗਿਆ। ਤੇ ਜੇ ਹੋਰ ਥੋੜੇ ਜੇ ਮਾੜੇ ਕਰਮ ਕੀਤੇ ਹੋਏ ਨੇ ਦੇਵਤੇ ਤੋਂ ਥੱਲੇ, ਕੁਝ ਚੰਗੇ ਕੁਝ ਮਾੜੀ ਪਰਾਲਬਧ ਬਣ ਗਈ, ਉਹਦਾ ਫਿਰ ਅੱਗੇ ਦੂਜਾ ਜਨਮ ਪ੍ਰਾਪਤ ਹੁੰਦਾ ਗੁਰੂ ਖਾਲਸਾ ਜੀ, ਉਹ ਹੈ ਮਨੁੱਖ ਦਾ। ਹੋਰ ਨਖਿੱਧ ਕਰਮ ਹੋਣ, ਪਰਾਲਬਧ ਹੋਰ ਨਖਿੱਧ ਹੋਵੇ, ਉਹਦਾ ਅੱਗੇ ਜਨਮ ਮਿਲਦਾ। ਕੋਈ ਪੱਥਰ ਦੀ ਜੋਨੀ ਮਿਲ ਜਾਂਦੀ ਹੈ, ਦਰਖਤ ਦੀ ਜੋਨੀ ਮਿਲ ਜਾਂਦੀ, ਖਲੋਤੇ ਰਹੋ ਇੱਕੋ ਜਗ੍ਹਾ ਤੇ। ਇਹ ਪਰਾਲਬਧ ਮੁਤਾਬਕ ਦੇਵਤੇ, ਮਨੁੱਖ, ਜੜ ਤੇ ਚੇਤਨ ਦੇਵਾਂ ਪ੍ਰਾਪਤ ਹੁੰਦੀਆਂ ਨੇ।
ਉੱਤਮ ਮੱਧਮ ਅਧਮ ਅਛੇ,
ਸਰੀਰ ਮਿਲਣਾ, ਮੱਧਮ ਮਿਲਣਾ, ਅਧਮ ਮਿਲਣਾ, ਇਨ੍ਹਾਂ ਵਿਚੋਂ ਇੱਕੋ ਇੱਕੋ ਰਸ ਜਾਤੀ ਮਿਲ ਜਾਣੀ, ਕਹਿੰਦੇ ਸਾਡੀ ਪਰਾਲਬਧ ਦਾ ਫਲ ਹੈ।
ਸਭ ਕੇ ਵਿਕੈ ਹੁਤ ਹੈ ਨਾਨਾ,
ਸਾਰਿਆਂ ਵਿਚ ਵੱਖੋ ਵੱਖਰਾ ਹੈ, ਪਰਾਲਬਧ ਸਾਰਿਆਂ ਦੀ ਵੱਖੋ ਵੱਖਰੀ ਹੈ, ਇੱਕੋ ਜੀ ਨਹੀਂ ਹੁੰਦੀ। ਜੋ ਮੇਰੀ ਪਰਾਲਬਧ ਵਿਚ ਹੈ ਉਹ ਤੁਹਾਡੀ ਵਿਚ ਨਹੀਂ, ਜੋ ਤੁਹਾਡੀ ਪਰਾਲਬਧ ਵਿਚ ਹੈ ਉਹ ਮੇਰੀ ਵਿਚ ਨਹੀਂ ਹੈ। ਸਾਰਿਆਂ ਦੀ ਪਰਾਲਬਧ ਵੱਖੋ ਵੱਖਰੀ ਹੈ, ਜਿੰਨੀਆਂ ਜਾਤੀਆਂ ਨੇ ਸਭ ਦੀ ਪਰਾਲਬਧ ਆਪੋ ਆਪਣੀਆਂ ਵੱਖੋ ਵੱਖਰੀ ਹੈ।
ਇਹ ਜਾਨੋ ਫਲ ਜਾਤ ਬਖਾਨਾ,
ਇਹ ਹੈ ਜਾਤੀ ਦਾ ਫਲ, ਕਹਿੰਦੇ ਇਹਨੂੰ ਜਾਤੀ ਦਾ ਫਲ ਕਹਿੰਦੇ। ਪਰਾਲਬਧ ਦੇ ਤਿੰਨ ਫਲ ਦੱਸੇ ਨੇ ਨਾ, ਪਹਿਲਾ ਫਲ ਇਹ ਜਾਤੀ ਦਾ ਫਲ ਹੈ ਕਿ ਸਭ ਨੂੰ ਵੱਖੋ ਵੱਖਰੀ ਜਾਤੀ ਦੇ ਵਿਚ ਕੋਈ ਦੇਵਤਾ ਉੱਤਮ ਬਣ ਜਾਂਦਾ, ਕੋਈ ਮੱਧਮ ਬਣ ਜਾਂਦਾ, ਕੋਈ ਨੀਚ ਬਣ ਜਾਂਦਾ। ਇਹ ਪਰਾਲਬਧ ਮੁਤਾਬਕ ਸਾਰਿਆਂ ਨੂੰ ਵੱਖੋ ਵੱਖਰੇ ਜਨਮ ਪ੍ਰਾਪਤ ਹੁੰਦੇ ਨੇ।
ਨਿਮਕ ਆਦੋਏ ਜੀਵਨ ਜੇਤਕ,
ਇੱਕ ਨਿਮਕ ਦੀ ਜ਼ਿੰਦਗੀ ਹੋਣੀ ਜਾਂ ਫਿਰ 100 ਸਾਲ ਦੀ ਉਮਰ ਹੋਣੀ। ਕਈ ਬੱਚੇ ਐਸੇ ਵੀ ਤਾਂ ਹੁੰਦੇ ਨੇ ਵੀ ਜਨਮ ਲੈਂਦੇ ਹੀ ਇੱਕ ਛਿੱਦ ਭਰ ਨਹੀਂ ਜਿਉਂਦੇ ਤੇ ਨਾਲ ਹੀ ਮੌਤ ਹੋ ਜਾਂਦੀ ਹੈ। ਉਹ ਵੀ ਉਹਨਾਂ ਦੀ ਪਰਾਲਬਧ ਹੈ ਨਾ, ਕਿ ਉਹ ਪਰਾਲਬਧ ਮੁਤਾਬਕ ਉਹਨਾਂ ਨੂੰ ਉਮਰ ਹੀ ਨਹੀਂ ਮਿਲੀ। ਇੱਕ ਉਹ ਨੇ ਜਿਹੜੇ 6 ਮਹੀਨਿਆਂ ਦੇ ਹੋਏ ਤੇ ਫਿਰ ਮੌਤ ਹੋ ਗਈ, ਕੋਈ 6 ਸਾਲ ਦਾ, ਕੋਈ 10 ਸਾਲ ਦਾ, ਕੋਈ 20 ਸਾਲ ਦਾ, ਕੋਈ 50 ਸਾਲ ਦਾ, ਕੋਈ 70 ਸਾਲ ਦਾ ਵੀ ਹੋ ਗਿਆ। ਜਿਹੜੀ ਉਹ ਉਮਰ ਹੈ, ਆਮ ਕਰਕੇ ਜੇ ਕੋਈ ਵੱਡੀ ਉਮਰ ਭੋਗਦਾ ਤੇ ਆਪਾਂ ਕਹਿੰਦੇ ਵੀ ਵਧੀਆ ਕੰਮ ਕਰਮ ਕੀਤੇ ਸੀ, ਇਹਦੀ ਪਰਾਲਬਧ ਵਧੀਆ ਸੀ ਤਾਂ ਇਹਦੀ ਲੰਮੀ ਉਮਰ ਹੋਈ। ਇਹੀ ਕਹਿੰਦੇ ਨਾ ਆਪਾਂ ਵੀ ਵਧੀਆ ਉਮਰ ਭੋਗ ਕੇ ਗਿਆ ਵੀ ਚੰਗੇ ਕਰਮ ਕੀਤੇ ਸਨ। ਉਹ ਦੂਜਾ ਫਲ ਹੈ ਸਾਡੀ ਪਰਾਲਬਧ ਦਾ। ਉਹ ਪਰਾਲਬਧ ਮੁਤਾਬਕ ਸਾਨੂੰ ਜੀਵਨ ਮਿਲਦਾ, ਸਾਨੂੰ ਜ਼ਿੰਦਗੀ ਮਿਲਦੀ ਹੈ। ਕਿੰਨੀ ਕੁ ਜ਼ਿੰਦਗੀ ਮਿਲਦੀ ਹੈ, ਇੱਕ ਛਿੰਨ ਦੀ ਵੀ ਮਿਲ ਸਕਦੀ ਹੈ ਤੇ ਲੰਮੀ ਵੀ ਮਿਲ ਸਕਦੀ ਹੈ, ਦੀਰਘਾਯੂ ਵੀ ਹੋ ਸਕਦੀ ਹੈ।
ਆਰਬਲਾ ਫਲ ਜਾਨੋ ਤੇਤਕ,
ਆਰਬਲਾ ਫਲ ਕਹਿੰਦੇ ਨੇ ਜਿਹੜਾ ਪਰਾਲਬਧ ਦਾ ਦੂਸਰਾ ਫਲ ਹੈ।
ਦੁੱਖ ਸੁੱਖ ਕੋ ਜੋ ਅਨੁਭਵ ਰੂਪ, ਬਿਰਧ ਕਿਦੋਂ ਲਘੂ ਕਰਨੇ ਅਨੂਪ।
ਤੀਜਾ ਫਲ ਹੈ ਭੋਗ ਪਰਾਲਬਧ ਦਾ, ਕਹਿੰਦੇ ਦੁੱਖ ਮਿਲਣਾ, ਸੁੱਖ ਦਾ ਅਨੁਭਵ ਹੋਣਾ, ਦੁੱਖ ਦਾ ਅਨੁਭਵ ਹੋਣਾ, ਵੱਡਾ ਹੋਣਾ ਜਾਂ ਛੋਟਾ ਹੋਣਾ। ਕਹਿੰਦੇ ਭਾਈ ਇਹ ਜਿਹੜੇ ਦੁੱਖ ਤੇ ਸੁੱਖ ਪ੍ਰਾਪਤ ਹੁੰਦੇ ਨੇ ਇਹ ਵੀ ਸਾਡੀ ਪਰਾਲਬਧ ਮੁਤਾਬਕ ਹੀ ਹੁੰਦੇ ਨੇ। ਜਿਸ ਤਰ੍ਹਾਂ ਦੀ ਸਾਡੀ ਪਰਾਲਬਧ ਹੈ ਉਹਦੇ ਮੁਤਾਬਕ ਸਾਨੂੰ ਦੁੱਖ ਤੇ ਸੁੱਖ ਪ੍ਰਾਪਤ ਹੁੰਦੇ ਹਨ।
ਇਸ ਕੋ ਨਾਮ ਭੋਗ ਬੁੱਧ ਕਹੈ,
ਇਹਨੂੰ ਖਾਲਸਾ ਜੀ ਬੁੱਧੀ ਜਾਨ ਭੋਗ ਕਹਿੰਦੇ ਨੇ ਵੀ ਇਹ ਪਰਾਲਬਧ ਦਾ ਭੋਗ ਹੈ, ਬੁੱਧੀ ਜਨ ਸਿਆਣੇ ਇਸ ਨੂੰ ਇਸ ਤਰ੍ਹਾਂ ਦੱਸਦੇ ਹਨ,
ਚੌਦਾਂ ਲੋਕ ਵਿਖੇ ਜਨ ਲੈ,
ਚੌਦਾਂ ਲੋਕਾਂ ਵਿਚ ਇਹ ਗੱਲ ਜਾਣੀ ਜਾਂਦੀ ਹੈ, ਸਾਰੇ ਪਾਸੇ ਗੱਲ ਪ੍ਰਗਟ ਹੈ।
ਦੁਆ ਜੇ ਕਰਮ ਸੰਚਰ ਕਰੇ ਮਾਨ,
ਪਰਾਲਭ ਦੱਸ ਦਿੱਤੀ ਹੈ ਵੀ ਪਰਾਲਭ ਦੇ ਤਿੰਨ ਫਲ ਮਿਲਦੇ ਨੇ, ਜਾਤੀ ਵਿਚ ਜਿਹੜਾ ਜਨਮ ਮਿਲਦਾ ਉਹ ਵੀ ਪਰਾਲਭ ਕਰਕੇ ਹੈ। ਮੋਟੀ ਜੀ ਮੈਂ ਗੱਲ ਦੁਬਾਰਾ ਦੁਹਰਾ ਦਿਆਂ, ਤਿੰਨ ਫਲ ਮਿਲਦੇ ਨੇ ਪਰਾਲਭ ਦੇ, ਜਿਹੜਾ ਜਾਤੀ ਵਿਚ ਜਨਮ ਮਿਲਦਾ ਉੱਤਮ ਮੱਧਮ ਜਾਂ ਨੀਚ, ਉਹ ਵੀ ਸਾਨੂੰ ਪਰਾਲਭ ਕਰਕੇ ਮਿਲਦਾ। ਦੂਜਾ ਫਲ ਜਿਹੜਾ ਹੈ ਉਮਰ ਦਾ ਹੈ, ਜਿਹੜੀ ਸਾਡੀ ਉਮਰ ਹੈ ਉਹ ਵੀ ਸਾਨੂੰ ਪਰਾਲਭ ਕਰਕੇ ਮਿਲਦੀ ਹੈ। ਜਿਹੜੇ ਦੁੱਖ ਤੇ ਸੁੱਖ ਨੇ ਉਹ ਵੀ ਸਾਨੂੰ ਪਰਾਲਭ ਕਰਕੇ ਮਿਲਦੇ ਨੇ, ਮਾੜੇ ਕਰਮ ਕੀਤੇ ਨੇ ਤੇ ਦੁੱਖ ਹੈ, ਚੰਗੇ ਕਰਮ ਕੀਤੇ ਨੇ ਤਾਂ ਸੁੱਖ ਹੈ। ਉਹਨੂੰ ਆਮ ਕਰਕੇ ਲੋਕ ਕਹਿ ਦਿੰਦੇ ਨੇ ਵੀ ਇਹਦੇ ਕੋਲ ਸੁੱਖ ਹੈ, ਕਹਿੰਦੇ ਦੀ ਚੰਗੀ ਕਿਸਮਤ ਹੈ, ਜਿਹਦੇ ਕੋਲ ਦੁੱਖ ਹੋਣ ਕਹਿੰਦੇ ਇਹਦੀ ਮਾੜੀ ਕਿਸਮਤ ਹੈ। ਕਿਸਮਤ ਦਾ ਮਤਲਬ ਕਰਮ ਜਿਹੜੇ ਪਰਾਲਭ ਕਰਮ ਨੇ, ਏਦਾਂ ਇਹ ਤਿੰਨ ਹੁਣ ਪਰਾਲਭ ਹੋ ਗਈ। ਹੁਣ ਅੱਗੇ ਜਿਹੜੇ ਦੋ ਪ੍ਰਕਾਰ ਦੇ ਕਰਮ ਨੇ ਸੰਚਿਤ ਤੇ ਕਿਰਿਆਮਾਨ, ਉਹ ਖਾਲਸਾ ਜੀ ਹੁਣ ਸੁਣੋ।
ਆਤਮ ਗਿਆਨੀ ਕੇ ਹੋਏ ਹਨ,
ਆਖੋ ਸਤਨਾਮ ਸ੍ਰੀ
ਸ੍ਰੀ ਵਾਹਿਗੁਰੂ।
ਪਰਾਲਭ ਸਾਰਿਆਂ ਨੂੰ ਭੋਗਣੀ ਪੈਂਦੀ ਹੈ, ਪਰ ਜਿਹੜੇ ਸੰਚਿਤ ਤੇ ਕਿਰਿਆਮਾਨ ਕਰਮ ਨੇ, ਜਿਹੜਾ ਆਤਮ ਗਿਆਨੀ ਮਹਾਂਪੁਰਖ ਹੈ ਉਹਦੇ ਸੰਚਿਤ ਤੇ ਕਿਰਿਆਮਾਨ ਕਰਮ ਦੋਵੇਂ ਨਸ਼ਟ ਹੋ ਜਾਂਦੇ ਨੇ। ਕਿਉਂਕਿ ਸੰਚਿਤ ਕਿਰਿਆਮਾਨ ਹੀ ਸੰਚਿਤ ਬਣਦੇ ਨੇ, ਸੰਚਿਤ ਹੀ ਅੱਗੇ ਪਰਾਲਭ ਬਣਦੇ ਨੇ। ਜਦੋਂ ਕਿਰਿਆਮਾਨ ਹੀ ਖਤਮ ਹੋ ਗਏ ਫਿਰ ਸੰਚਿਤ ਨਹੀਂ ਜਮ੍ਹਾਂ ਨਹੀਂ ਹੋਣੇ। ਮੰਨ ਲਓ ਦੁਕਾਨ ਤੇ ਅਸੀਂ ਪੈਸੇ ਕਮਾ ਰਹੇ ਹਾਂ, ਦੁਕਾਨ ਹੀ ਬੰਦ ਹੋ ਗਈ ਤੇ ਜਿਹੜਾ ਬੈਂਕ ਬੈਲੈਂਸ ਸੀ ਪਿੱਛੇ ਉਹ ਵੀ ਖਤਮ ਹੋ ਗਿਆ ਸਾਰਾ, ਦੁਕਾਨ ਚੱਲੇਗੀ ਤੇ ਬੈਂਕ ਚ ਜਮ੍ਹਾਂ ਹੋਣਗੇ ਨਾ, ਜੇ ਦੁਕਾਨ ਹੀ ਨਾ ਚੱਲੇਗੀ ਬੈਂਕ ਚ ਖਾਤੇ ਚ ਜਮ੍ਹਾਂ ਕਿੱਥੋਂ ਹੋਣੇ ਨੇ, ਤੇ ਜੇ ਜਮ੍ਹਾਂ ਨਾ ਹੋਣਗੇ ਕਿ ਫਿਰ ਵਰਤਣੇ ਕਿਵੇਂ ਨੇ। ਵਰਤਣਾ ਜਿਹੜਾ ਵਰਤਣਾ ਹੈ ਪੈਸਾ ਉਹਨੂੰ ਪਰਾਲਭ ਕਹਿੰਦੇ ਨੇ, ਜਿਹੜਾ ਜਮ੍ਹਾਂ ਕਰਕੇ ਰੱਖਿਆ ਹੋਇਆ ਉਹਨਾਂ ਨੂੰ ਸੰਚਿਤ ਕਹਿੰਦੇ ਨੇ, ਜਿਹੜਾ ਅੱਗੇ ਦੁਕਾਨ ਵਿਚ ਆ ਰਿਹਾ ਵਪਾਰ ਕਰਕੇ ਉਹਨੂੰ ਕਿਰਿਆਮਾਨ ਕਹਿੰਦੇ ਨੇ। ਤੇ ਜੇ ਕਿਰਿਆਮਾਨ ਹੀ ਨਾ ਹੋਣਗੇ ਤੇ ਸੰਚਿਤ ਕਿਵੇਂ ਹੋਣਗੇ, ਜੇ ਸੰਚਿਤ ਹੀ ਨਾ ਹੋਣਗੇ ਤੇ ਫਿਰ ਪਰਾਲਭ ਕਿਵੇਂ ਹੋਵੇਗੀ। ਇਸ ਕਰਕੇ ਖਾਲਸਾ ਜੀ ਜਿਹੜੇ ਆਤਮ ਗਿਆਨੀ ਮਹਾਂਪੁਰਖ ਨੇ ਉਹਨਾਂ ਦੇ ਕਿਰਿਆਮਾਨ ਕਰਮ ਔਰ ਸੰਚਿਤ ਕਰਮ ਨਸ਼ਟ ਹੋ ਜਾਂਦੇ ਹਨ।
ਜਿਮ ਸਰ ਕਿਸ਼ਮੈ ਸਰ ਸੋ ਮਿਟਾਏ,
ਭਾਈ ਦਇਆ ਸਿੰਘ ਜੀ ਉਦਾਹਰਣ ਇਸ ਤਰ੍ਹਾਂ ਦਿੰਦੇ ਨੇ, ਕਹਿੰਦੇ ਜਿਵੇਂ ਪੱਥਾ ਹੁੰਦਾ ਨਾ ਤੀਰਾਂ ਦਾ, ਪਿੱਛੇ ਉਦਾਹਰਣ ਦੇ ਕੇ ਆਏ ਨੇ, ਉਹ ਪੱਥੇ ਦੇ ਵਿੱਚ ਜਿਹੜੇ ਤੀਰ ਪਏ ਉਹਨਾਂ ਨੂੰ ਕੋਈ ਤੋੜ ਦੇਵੇ, ਉਹ ਸੰਚਿਤ ਕਰਮ ਤੋੜ ਦਿੱਤੇ, ਜੇ ਟੁੱਟੀ ਗਏ ਤੀਰ ਤੇ ਚੱਲਣਗੇ ਕਿਵੇਂ ਉਹ, ਜੇ ਚੱਲਣਗੇ ਹੀ ਨਹੀਂ ਤੇ ਪਰਾਲਭ ਕਿਵੇਂ ਬਣੇਗੀ। ਇਸ ਕਰਕੇ ਕਹਿੰਦੇ ਜਿਵੇਂ ਤਰਕਸ਼ ਵਿਚ ਰੱਖੇ ਹੋਏ ਜਿਹੜੇ ਤੀਰ ਨੇ ਉਹ ਤੋੜ ਦਿੱਤੇ।
ਸਰਿਓ ਪੰਚ ਮੈਂ ਸੋਪੇ ਹਟਾਏ,
ਜਿਹੜਾ ਤੰਦੀ ਤੇ ਰੱਖਿਆ ਸੀ ਜਿਹਨੇ ਕਿਰਿਆਮਾਨ ਕਰਮ ਬਣਨਾ ਸੀ, ਤੰਦੀ ਤੇ ਰੱਖਿਆ ਸੀ ਤੀਰ, ਉਹ ਵੀ ਰੋਕ ਦਿੱਤਾ, ਉਹ ਵੀ ਨਾ ਚਲਾਇਆ। ਕਹਿੰਦੇ ਏਦਾਂ ਜਿਹੜੇ ਆਤਮ ਗਿਆਨੀ ਮਹਾਂਪੁਰਖ ਨੇ ਉਹਨਾਂ ਦੇ ਜਿਹੜੇ ਜਮ੍ਹਾਂ ਕੀਤੇ ਕਰਮ ਨੇ ਉਹ ਵੀ ਨਸ਼ਟ ਹੋ ਜਾਂਦੇ ਨੇ, ਤੇ ਜਿਹੜੇ ਉਹਨਾਂ ਦੇ ਅੱਗੇ ਕਿਰਿਆਮਾਨ ਨੇ ਉਹ ਵੀ ਨਸ਼ਟ ਹੋ ਜਾਂਦੇ ਨੇ। ਕਿਰਿਆਮਾਨ ਨਸ਼ਟ ਕਿਵੇਂ ਹੁੰਦੇ ਨੇ ਉਹ ਵੀ ਅੱਗੇ ਗੱਲ ਖੁੱਲ ਜਾਣੀ ਹੈ, ਉਹ ਵੀ ਅੱਗੇ ਵਿਆਖਿਆ ਹੋ ਜਾਣੀ ਹੈ। ਤੇ ਇੱਥੇ ਕਹਿੰਦੇ ਇਸ ਤਰ੍ਹਾਂ ਮਹਾਂਪੁਰਖਾਂ ਦੇ ਜਿਹੜੇ ਕਰਮ ਨੇ ਸੰਚਿਤ ਤੇ ਕਿਰਿਆਮਾਨ ਉਹ ਨਸ਼ਟ ਹੋ ਜਾਂਦੇ ਹਨ।
ਪ੍ਰਾਰਬਧ ਜੋ ਛੁੱਟਿਓ ਸੁਭਾਨ ਜਿਸ ਕੋ ਕਰ ਨਾ ਸਕਿਆ ਕੁਆਰ।
ਖਾਲਸਾ ਜੀ ਜਿਹੜਾ ਤੀਰ ਇੱਕ ਛੁੱਟ ਕੇ ਚਲਾ ਗਿਆ ਉਹਨੂੰ ਪਰਾਲਭ ਕਹਿੰਦੇ ਨੇ, ਉਹ ਨਹੀਂ ਮਿਟਦਾ, ਉਹ ਨਾ ਬ੍ਰਹਮ ਗਿਆਨੀ ਦਾ ਮਿਟਦਾ ਤੇ ਨਾ ਕਿਸੇ ਅਗਿਆਨੀ ਦਾ ਮਿਟਦਾ, ਉਹ ਬ੍ਰਹਮ ਗਿਆਨੀਆਂ ਨੂੰ ਵੀ ਭੋਗਣਾ ਪੈਂਦਾ ਤੇ ਅਗਿਆਨੀਆਂ ਨੂੰ ਵੀ ਭੋਗਣਾ ਪੈਂਦਾ। ਫਰਕ ਇਹਨਾਂ ਵੀ ਬ੍ਰਹਮ ਗਿਆਨੀਆਂ ਨੂੰ ਸੰਚਿਤ ਤੇ ਕਿਰਿਆਮਾਨ ਨਹੀਂ ਭੋਗਣੇ ਪੈਂਦੇ, ਤੇ ਜਿਹੜੇ ਅਗਿਆਨੀ ਨੇ ਉਹਨਾਂ ਦਾ ਅੱਗੇ ਕਰਮਾਂ ਦਾ ਲੇਖਾ ਜੋਖਾ ਚੱਲਦਾ ਰਹਿੰਦਾ, ਉਹ ਜੰਮਦੇ ਮਰਦੇ ਰਹਿੰਦੇ ਨੇ। ਬ੍ਰਹਮ ਗਿਆਨੀਆਂ ਦਾ ਜੰਮਣਾ ਮਰਨਾ ਮੁੱਕ ਜਾਂਦਾ। ਕਿਉਂ ਮੁੱਕਦਾ? ਕਿਉਂਕਿ ਉਹਨਾਂ ਦੇ ਸੰਚਿਤ ਤੇ ਕਿਰਿਆਮਾਨ ਕਰਮ ਖਤਮ ਹੋ ਜਾਂਦੇ ਨੇ। ਪਰ ਜਿਹੜੀ ਪਰਾਲਭ ਹੈ, ਜਿਹੜਾ ਤੀਰ ਚੱਲ ਗਿਆ ਉਹਨੇ ਤਾਂ ਵੱਜਣਾ ਹੀ ਨਾ ਕਿਤੇ ਨਾ ਕਿਤੇ ਜਾ ਕੇ, ਉਹਨੇ ਤਾਂ ਡਿੱਗਣਾ ਹੀ ਹੈ ਨਾ ਕਿਤੇ ਨਾ ਕਿਤੇ ਜਾ ਕੇ। ਉਹ ਜਿਹੜਾ ਪਰਾਲਭ ਤੀਰ ਚੱਲ ਚੁੱਕਾ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ।
ਭਾਵੇਂ
ਕੋਈ ਅਗਿਆਨੀ ਹੈ ਤੇ ਭਾਵੇਂ ਕੋਈ ਤਤਗਿਆ ਤਤ ਗਿਆਨੀ ਹੈ, ਉਹ ਦੋਹਾਂ ਨੂੰ ਭੋਗਣਾ ਪੈਣਾ। ਮੈਂ ਕੱਲ ਉਦਾਹਰਣ ਦਿੱਤੀ ਸੀ ਭਗਤ ਸਾਧਨਾ ਜੀ ਦੇ ਬਚਨਾਂ ਦੀ, ਜਿੱਥੇ ਭਗਤ ਜੀ ਨੇ ਕਿਹਾ, ਤੋ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸਰਣ ਕਤ ਜਾਈਐ ਜੋ ਜੰਬਕ ਗਰਾਸੈ। ਇਹ ਗੱਲ ਅੱਜ ਇੱਥੇ ਖੁੱਲ ਜਾਣੀ, ਜਿਹੜੀ ਉਦਾਹਰਣ ਮੈਂ ਕੱਲ ਦਿੱਤੀ ਸੀ। ਵਾਹਿਗੁਰੂ ਤੇਰੇ ਗੁਣ ਗਾਣ ਦਾ ਕੀ ਫਾਇਦਾ ਜੇ ਮੇਰੇ ਕਰਮ ਨਾਸ ਨਹੀਂ ਹੋਏ। शेर दी शरण च जाण दा की फायदा होया जे गिदड़ां दा डर रहा। परमात्मा दे गुण गा के भी जेड़े कर्म नष्ट नहीं होए वो केड़े ने? खालसा जी, वह परालब्ध कर्म ने भोगने ही पैदे ने। महापुरखा सदना वर्गिया कबीर ते रविदास वर्गे महापुरखा भी भोगने पे परालब्ध कर्म। पर हां वह जेड़े महापुरख ब्रह्म ज्ञानी ने उन्हां दे जेड़े दूजे दो तरह के कर्म ने संचित ते क्रियावान वह नष्ट हो जाते हैं। उन्हां दा लेखा आने वाले समय लई निबड़ जांदा है। ते फिर वह डंके की चोट ते कहिंदे ने बहर हम काहे आवेंगे, आमन जाना हुक्म तिसी का हुक्म है बूझ समावेंगे। वह कहिंदे हुण असी मुड़ के नहीं आउणा, हुण साडा मुड़ के जन्म नहीं होना क्योंकि साडे कर्म ही नाश हो गए ने, संचित कर्म भी सड़ गए ने, क्रियामान कर्मां दे उत्ते साडा अभिमान ही नहीं बनिया। कर्म सानू कदों बंधन बन, जेड़े क्रियामान पिछे दस के आए ने संचित बनते ने, कदों बनते ने? जदों असीं अभिमान नाल करदे आ, मैं कर रहा मेरे कोलों हो रहा। महापुरख जेड़े ने खालसा जी ब्रह्म ज्ञानी साधु वह जदों कोई कर्म करते ने यह नहीं कहते मैं कर रहा, वो कहते ना हम किया ना करहेंगे, ना कर सका शरीर क्या जानो क्या हर किया भयो कबीर कबीर। वो कहते ना मैं कुछ कर सकता ना मेरे शरीर च कुछ करने की ताकत, एदा क्रियामान दे कर्मां दे उत्ते मैं नहीं रखते, फिर वह संचित नहीं बनते, एदा उन्हां दे कर्म नष्ट हो जाते हैं। पर जिहड़े प्रारब्ध है ना वो ब्रह्म ज्ञानियां नूं भी भोगनी पैंदी है, वो अज्ञानियां नूं भी भोगनी पैंदी, भावें कोई जिन्ना वड्डा मर्जी महात्मा है पर अलबदों नूं भी भोगनी पैनी है, वह भोगे बिना नहीं। उहदे बारे विद्वान कहिंदे ने भोगे बिन नासै नहीं कर्म गति बलवान, ओनू प्रारब्ध कर्म ने ओ नहीं नष्ट हुंदे जदों तक उन्हां नूं भोगदे ने, क्योंकि वह तीर चल गया ना, हुण जिहड़ा चल गया वह तां वापस नहीं ना आ सकदा, जिहड़ा हाले तंदी ते रखिआ ओनू भी आपां ला के रख सकदे आ, जिहड़ा पत्थे च रखे ने उन्हां नूं भी तोड़ सकदे आ, पर जिहड़ा निकल गया एक वारी कमाण विचों वह तां नहीं वापस आउंदा। जिवें आम करके आपां कहावत दिंदे आ वी चलिआ तीर ते जुबान तो बोलिया बोल बुड़ के वापस नहीं आउंदे, एदा जेड़े कर्म चल गए एक बेरी वो प्रारब्ध बन गए वह तां फिर हुण भोगने ही पैणगे जदों तक वह नष्ट नहीं हुंदे, जदों तक वह तीर डिग नहीं जांदा उदों तक वह निष्फल नहीं हुंदा। जदों तक प्रारब्ध कर्म असी भोग नहीं लैंदे उदों तक खालसा जो नष्ट नहीं हुंदे वह ब्रह्म ज्ञानियां नूं भी भोगने पैंदे ने। संत बाबा अतर सिंह जी मस्तू आने वाले महापुरख किन्ने महापुरख सन, कहिंदे लत गल गई सी, सप लड़ गया सी, लत इन्नी ज्यादा गल गई सी कि डाक्टर कहिंदे सी भी कटने पैणी कटनी पैणी। कहिंदे भाई अखीरले दिनां विच इहो जी हालत रही, मंजे तेरे किन्नी वड्डी उच्ची अवस्था दे मालक सन महापुरख बाबा अतर सिंह जी, पर उन्हां ने आख्या भाई ये प्रालब्ध है कि सानू भी भोगनी पैणी है, भावें असीं ब्रह्म ज्ञानी हां वो भोगनी पैणी है। पिछे कथा आप जी ने सरवण की भाई भगतू दी, जदों भाई भगतू जी नूं अखीरले समय च अति सार लग गए ते सिखां ने उन्हां नूं बेनती की भाई भगतू जी जे तुहाडी इह हालत है महापुरखो भी तुसीं एडे वड्डे ब्रह्म ज्ञानी मंजे दे उत्ते तुहाडा बिस्तरे दे उत्ते ही शरीर दी क्रिया भी मंजे ते ही हो रही सी ते साडा की बनेगा। भाई भगतू जी ने यही जवाब दिता सी भाई ये मेरी परालब्ध है, यह भोगनी पैनी है, सारिया नूं भोगनी पैंदी। कहिंदे कि तुहाडी कहड़ी परालब्ध है? कहिंदे भी मेरे कुछ चेले सी वह मझां चोरी करके ल्याउंदे सी, उन्हां दे बछड़े पिछे रोंदे रहिंदे, उन्हां दा दुध चो के मैनूं पिउंदे सी, वह मेरी परालब्ध है, मैनूं भोगनी पैनी है, हुण भोग के मैं खत्म करके जा रहा तां जो दुबारा ना आउणा पवे। अक्सर आम करके जे कोई नाम जपण वाला बंदगी करन वाला कोई गुरसिख किसे डाक्टर कोल भी जांदा वेख लो ना, शरीर तां सारिआं दे भी रोगी हो सकदे ने। मैं भी किते चला जावां किसे वैद डाक्टर कोल संगत दा प्रेमी मिल जे, बाबा जी तुसीं भी बीमार हो जांदे हो, तुहानूं भी रोग लग जांदा, तुसीं तां बाणी पढ़दे हो सिमरन करदे हो, तुहाडे ते भी इह असर। परालब्ध खालसा जी साडे वर्गिआं सारिआं नूं भोगनी पैणी, भावें कोई ब्रह्म ज्ञानी भी होवे, मैं तां इक तुच्छ जिहा जीव हां, उह सारिआं नूं भोगनी पैणी है। ਉਹ ਚੱਲ ਗਿਆ ਨਾ ਤੀਰ, ਜਿਹੜਾ ਉਹ ਚੱਲਿਆ ਹੋਇਆ ਤੀਰ ਹੈ ਉਹਨੇ ਆਪਣਾ ਅਸਰ ਵਿਖਾਣਾ ਹੀ ਵਿਖਾਣਾ, ਉਹ ਸਾਰਿਆਂ ਨੂੰ ਭੋਗਣਾ ਪਵੇਗਾ।
ਪ੍ਰਾਰਬਧ ਫਲ ਦੇ ਸਮਦੂਰੇ,
ਦੋਵਾਂ ਨੂੰ ਬਰਾਬਰ ਮਿਲਣਾ, ਬਰਾਬਰ, ਭਾਵੇਂ ਕੋਈ ਅਗਿਆਨੀ ਹੈ ਤੇ ਭਾਵੇਂ ਕੋਈ ਗਿਆਨੀ ਹੈ, ਉਹ ਦੋਹਾਂ ਨੂੰ ਬਰਾਬਰ ਫਲ ਮਿਲਣਾ ਜਿਹੜਾ ਪਰਾਲਬਧ ਦਾ ਫਲ ਹੈ।
ਦੋਹੇਰਾ ਸੰਚਿਤ ਗਿਆਨ ਪ੍ਰਭਾਵ ਸੋ ਗਿਆਨੀ ਕਰਹਿ ਬਿਨਾ,
ਜਿਹੜੇ ਸੰਚਿਤ ਕਰਮ ਨੇ ਜਿਹੜਾ ਗਿਆਨਵਾਨ ਗਿਆਨੀ ਆ ਉਹ ਆਪਣੇ ਗਿਆਨ ਦੇ ਪ੍ਰਕਾਸ਼ ਨਾਲ ਆਪਣੇ ਜਿਹੜੇ ਜਮ੍ਹਾਂ ਕੀਤੇ ਹੋਏ ਕਰਮ ਨੇ ਪੂਰਵਲੇ ਜਨਮਾਂ ਦੇ ਉਹਨਾਂ ਸਾਰਿਆਂ ਦਾ ਵਿਨਾਸ਼ ਕਰ ਦਿੰਦਾ, ਉਹਨਾਂ ਸਾਰੇ ਸੰਚਿਤ ਕਰਮਾਂ ਦਾ ਨਾਸ ਕਰ ਦਿੰਦਾ।
ਜਿਮ ਅਨਾਜ ਮੰਦਰ ਸਹਿਤ ਗਾਹਗਨ ਪ੍ਰਕਾਸ਼,
ਕਿਸੇ ਕੋਠੇ ਵਿਚ ਦਾਣੇ ਰੱਖੇ ਸੀ, ਉਹ ਕੋਠੇ ਨੂੰ ਅੱਗ ਲਾ ਦਿੱਤੀ, ਕੋਠਾ ਵੀ ਸੜ ਗਿਆ ਤੇ ਵਿਚ ਦਾਣੇ ਵੀ ਸੜ ਗਏ। ਜਦੋਂ ਦਾਣੇ ਵੀ ਸੜ ਗਏ ਤੇ ਕੋਠਾ ਵੀ ਸੜ ਗਿਆ।
ਮੰਦਰ ਸਹਿਤ ਅਨਾਜ ਕੇ ਜਾਪਾ ਜਲ ਕੈ ਪਛਾਰ,
ਕੋਠੇ ਦੇ ਸਮੇਤ ਜਦੋਂ ਉਹਦੇ ਚ ਰੱਖੇ ਦਾਣੇ ਵੀ ਸੜ ਕੇ ਸੁਭਾਅ ਬਣ ਗਏ।
ਅੰਕਲ ਕੋ ਨਾ ਸਮਰੱਥ ਪੁਨ ਜਾਨੋ ਤਿਸੀ ਪ੍ਰਕਾਸ਼,
ਫਿਰ ਉਹਦੇ ਅੰਕੁਰ ਨਹੀਂ ਬਣਦੇ, ਫਿਰ ਉਹ ਬੀਜ ਕਦੇ ਉੱਗਦਾ ਜਿਹੜਾ ਸੜ ਜਾਏ ਬੀਜ ਉਹ ਉੱਗ ਹੀ ਨਹੀਂ ਸਕਦਾ। ਏਦਾਂ ਬਾਂਹ ਪੁਰਖਾਂ ਦੇ ਜਿਹੜੇ ਸੰਚਿਤ ਕਰਮ ਨੇ ਖਾਲਸਾ ਜੀ, ਉਹ ਬ੍ਰਹਮ ਗਿਆਨ ਦੀ ਅੱਗ ਨਾਲ ਸੜ ਕੇ ਸੁਭਾਅ ਬਣ ਜਾਂਦੇ ਨੇ, ਉੱਗਦੇ ਹੀ ਨਹੀਂ ਅੱਗੇ। ਬ੍ਰਹਮ ਗਿਆਨੀਆਂ ਦੇ ਜਿਹੜੇ ਸੰਚਿਤ ਕਰਮ ਨੇ ਨਾ, ਉਹ ਸੜ ਜਾਂਦੇ ਨੇ ਬ੍ਰਹਮ ਗਿਆਨ ਦੀ ਅਗਨੀ ਨਾਲ, ਔਰ ਉਹ ਸੜ ਕੇ ਨਾਸ ਹੋ ਜਾਂਦੇ ਹਨ।
ਸੰਚਿਤ ਕਰਮ ਕਰਨ
ਖਾਲਸਾ ਜੀ, ਜਿਹੜੇ ਸੰਚਿਤ ਕਰਮ ਨੇ ਉਹ ਸਾਡੇ ਅੰਤਸ਼ਕਰਨ ਵਿਚ ਰਹਿੰਦੇ ਹਨ।
ਗਿਆਨ ਅਗਨ ਤੇ ਕਰੇ ਪ੍ਰਹਰਣ,
ਗਿਆਨ ਦੀ ਅੱਗ ਦੇ ਨਾਲ ਉਸ ਅੰਤਸ਼ਕਰਨ ਵਿਚ ਜਮ੍ਹਾਂ ਕੀਤੇ ਹੋਏ ਸੰਚਿਤ ਕਰਮਾਂ ਨੂੰ ਬ੍ਰਹਮ ਗਿਆਨੀ ਨਾਸ ਕਰ ਦਿੰਦੇ ਹਨ।
ਔਰ ਜਨਮਦਾਇਕ ਨੈ ਸੋਏ,
ਕਰਮ ਨੇ ਉਹ ਅੱਗੇ ਜਨਮਦਾਇਕ ਨਹੀਂ ਹੁੰਦੇ, ਉਹ ਦੁਬਾਰਾ ਫਿਰ ਉਹਨਾਂ ਬ੍ਰਹਮ ਗਿਆਨੀਆਂ ਨੂੰ ਅੱਗੇ ਜਨਮ ਨਹੀਂ ਦਿੰਦੇ।
ਅਨਾਜ ਅੰਕੁਰ ਨਾ ਹੋਏ,
ਜਲ ਜਾਏ ਅਨਾਜ ਦਾਣੇ ਸੜ ਜਾਣ ਤੇ ਮੁੜ ਕੇ ਉੱਗਦੇ ਨਹੀਂ, ਉਹਨਾਂ ਤੇ ਅੰਕੁਰ ਨਹੀਂ ਆਉਂਦਾ।
ਅੰਤਹਿ ਕਰਨ ਨਾਸੇ ਸੁਪਾਤ,
ਜਦੋਂ ਕੋਠਾ ਹੀ ਸੜ ਗਿਆ ਵਿਚ ਦਾਣੇ ਵੀ ਸੜ ਗਏ, ਫਿਰ ਕੀ ਉੱਗਣੇ ਸੀ? ਕਹਿੰਦੇ ਉਹਨਾਂ ਬ੍ਰਹਮ ਗਿਆਨੀਆਂ ਦਾ ਅੰਤਸ਼ਕਰਨ ਹੀ ਖਤਮ ਹੋ ਜਾਂਦਾ। ਆਖੋ ਸਤਨਾਮ ਸ੍ਰੀ, ਕੋਠਾ ਹੈ ਨਾ ਅੰਤਸ਼ਕਰਨ, ਉਹਦੇ ਚ ਕਰਮਾਂ ਦੇ ਦਾਣੇ ਸੀ, ਕਹਿੰਦੇ ਦਾਣੇ ਤਾਂ ਵਿਚ ਸੜਨੇ ਹੀ ਸੀ, ਜਿਹੜਾ ਉਹਨਾਂ ਦਾ ਅੰਤਸ਼ਕਰਨ ਆ ਉਹ ਵੀ ਨਸ਼ਟ ਹੋ ਜਾਂਦਾ। ਬ੍ਰਹਮ ਗਿਆਨੀਆਂ ਦਾ ਮਨ ਨਹੀਂ ਹੁੰਦਾ। ਮਨ ਕੀ ਹੈ? ਫੁਰਨੇ ਕਫੁਰਨੇ, ਸੰਕਲਪ ਵਿਕਲਪ, ਉਹਨਾਂ ਦਾ ਮਨ ਹੀ ਨਾਸ ਹੋ ਜਾਂਦਾ, ਉਹ ਆਤਮ ਸਰੂਪ ਹੋ ਜਾਂਦੇ ਨੇ। ਜਦੋਂ ਆਤਮ ਸਰੂਪ ਹੋ ਗਏ ਤੇ ਮਨ ਕਿੱਥੇ ਰਹਿ ਗਿਆ? ਜਦੋਂ ਉਹਨਾਂ ਨੇ ਸਮਝ ਲਿਆ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਵਾਲੀ ਅਵਸਥਾ ਬਣ ਗਈ, ਇਸ ਤਰ੍ਹਾਂ ਉਹਨਾਂ ਦਾ ਅੰਤਸ਼ਕਰਨ ਹੀ ਨਾਸ ਹੋ ਜਾਂਦਾ ਹੈ।
ਚਿੱਤ ਸਤ ਹੋਏ ਜਾਤ ਸਭ ਸ਼ਾਂਤ,
ਜਦੋਂ ਉਹਨਾਂ ਦਾ ਚਿੱਤ ਸਤ ਸਰੂਪ ਹੋ ਗਿਆ, ਪ੍ਰਮਾਤਮਾ ਦਾ ਸਰੂਪ ਹੀ ਹੋ ਗਏ, ਜੋਤ ਰੂਪ ਹੀ ਹੋ ਗਏ, ਤੇ ਕਹਿੰਦੇ ਫਿਰ ਅੰਤਸ਼ਕਰਨ ਨਾਸ ਹੋ ਜਾਂਦਾ ਹੈ।
ਚਿੱਤ ਸਤ ਕੋ ਅਬ ਅਰਥ ਬਖਾਨੋ,
ਜਿਹੜਾ ਉਹ ਚਿੱਤ ਸਤ ਹੋ ਗਿਆ, ਪ੍ਰਮਾਤਮਾ ਰੂਪ ਹੋ ਗਿਆ, ਉਹਦਾ ਹੁਣ ਮੈਂ ਅਰਥ ਦੱਸਦਾ ਹਾਂ।
ਅੰਤਹਿ ਕਰਨ ਰੂਪ ਅਸ ਜਾਨੋ,
ਜਿਹੜਾ ਅੰਤਸ਼ਕਰਨ ਹੈ ਉਹਦਾ ਰੂਪ ਇਸ ਤਰ੍ਹਾਂ ਦਾ ਸਮਝ ਲਵੋ, ਜਾਣ ਲਵੋ।
ਇਸ ਤੇ ਦਰਸ ਸਮਕ ਪਿਖੈ,
ਹੁਣ ਜਦੋਂ ਅੰਤਸ਼ਕਰਨ ਕਿਸ ਨੂੰ ਕਹਿੰਦੇ ਨੇ? ਮਨ, ਉਹ ਅੰਤਸ਼ਕਰਨ ਹੈ ਨਾ। ਅਸਮਕ ਵਸਤੂ ਕਿ ਜਿਹੜੀ ਵਸਤੂ ਹੈ ਉਹ ਨਜ਼ਰ ਨਾ ਆ ਕੇ ਉਹਦੇ ਤੋਂ ਉਲਟ ਦਿਸਣੀ, ਉਹਦੇ ਤੋਂ ਉਲਟੀ ਨਜ਼ਰ ਆਉਣੀ। ਜਿਵੇਂ ਰੱਸੀ ਪਈ ਹੈ, ਰੱਸੀ ਨਹੀਂ ਦਿਸ ਰਹੀ, ਰੱਸੀ ਚ ਸੱਪ ਨਜ਼ਰ ਆ ਰਿਹਾ ਹੈ, ਉਲਟਾ ਦਿਸਣਾ। ਉਹ ਉਲਟਾ ਵਿਖਾਉਣ ਵਾਲਾ ਜਿਹੜਾ ਹੈ ਨਾ, ਉਹ ਸਾਡਾ ਮਨ ਹੈ, ਉਹ ਸਾਨੂੰ ਉਲਟਾ ਵਿਖਾਉਂਦਾ ਹੈ।
ਆਤਮ ਬੁੱਧ ਅਨਾਤਮ ਵਿਖੈ,
ਅਨਾਤਮ ਵਸਤੂ ਜਿਹੜੀ ਜੜ ਵਸਤੂ ਹੈ ਉਹਦੇ ਵਿੱਚ ਉਹ ਆਤਮਾ ਵਿਖਾਉਂਦੇ ਨਾ, ਵੀ ਇਹ ਅਨਾਤਮ ਨਹੀਂ ਸੱਚ ਹੈ, ਇਹ ਝੂਠ ਨਹੀਂ ਸੱਚੀ ਹੈ, ਝੂਠੀ ਵਸਤੂ ਨੂੰ ਸੱਚੀ ਸਮਝ ਲੈਂਦਾ ਹੈ।
ਜਗਤ ਅਸਤ ਵਿਖੈ ਸਤ ਬੁੱਧ,
ਔਰ ਜਿਹੜਾ ਜਗਤ ਅਸਤ ਹੈ ਉਹਨੂੰ ਸੱਚ ਸਮਝ ਲੈਂਦਾ, ਔਰ ਜਿਹੜੀ ਆਤਮਾ ਸੱਤ ਹੈ ਉਹਨੂੰ ਝੂਠ ਸਮਝ ਲੈਂਦਾ, ਯਾਨੀ ਕਿ ਉਲਟਾ ਸਮਝਦਾ, ਸੱਚ ਨੂੰ ਝੂਠ ਸਮਝ ਲੈਂਦਾ, झूठ नू सच समझ लेंदा है, इसे दा नाम गुरु खालसा जी मन है।
आत्म सत असत की सुध,
आत्मा दा सत ते असत दी सुध हो जानी, पता लग जाना भी सत की है ते असत की है।
नाम जी को मन पहचान,
इसे दा नाम गुरु खालसा जी मन है।
जब है प्राप्त आत्म ज्ञान,
जब इस मन नू आत्म ज्ञान प्राप्त हो जे, मन समझ जाए मन तू ज्योत स्वरूप है अपना मूल पहचान, जदो मन नू समझ आ जाए कि मैं परमात्मा दा स्वरूप हां,
तब इस बिद को भाव बिना से
फिर ए भाव बिनस जांदा, फिर ओनू ए नहीं समझ ओ सच नू झूठ ते झूठ नू सच समझण वाली जिहड़ी अवस्था है ओ दी खत्म हो जांदी है। यानी कि वह फिर सत समझ लैंदा भी सच की है, सच नू ग्रहण करके झूठ दा त्याग कर दिंदा है।
क्यों का त्यों सो पदार्थ पासे,
जिवें जा पदार्थ है फिर ओनू ओहो जिहा ही दिसदा, रस्सी रस्सी नजर आउंदी है फिर ओनू, फिर रस्सी च सप नहीं दिसदा।
जब चित सत इस बिद को पयो,
जब इस तरह चित सत स्वरूप हो जांदा परमात्मा स्वरूप हो जांदा है,
तब संचित जित मन जल गयो,
उदों फिर संचित कर्मां दे सहत मन भी सड़ गया, कोठा भी सड़ गया, विच बीज रखिया ओ भी सड़ गया, यानी कि मन भी सड़ गया, ओदे विच जिहड़े कर्मां दे बीज सन संचित कर्म ओ भी जल के खत्म हो गए।
जिम मंदर जुत जलियो अनाज,
कोठे समेत दाने सड़ जांदे हन,
अंकुर ने उपर राज,
फिर मुड़ के ओ उगदे नहीं, फिर ओ मुड़ के अगे फली भूत नहीं हुंदे।
किरे मान जो करन कराए,
खालसा जी जिहड़े किरिया मान कर्म ने अगे कीते करा जा कराए जा रहे ने,
ज्ञानी तो उपजत सो नाए,
ज्ञानियां अंदर नहीं उपजदे, किरिया मान कर्म भी ब्रह्म ज्ञानियां अंदर नहीं उपजदे।
प्रारब्ध कर किरिया सुठान,
हुण जिहड़ी प्रारब्ध सानू मिली हुई है ओहदे मुताबक अगे किरिया तां करनी पैंदी है ना, ब्रह्म ज्ञानियां नू भी रोटी तां खानी पैंदी है, भुखे तां नहीं रहिंदे, शरीर दीआं क्रियावां उहनां नू भी करनियां पैंदीआं ने, लंगर उहनां नू भी लाने पैंदे ने, अनेकां प्रकार दे कर्म तां ब्रह्म ज्ञानियां नू भी करने पैंदे ने ना, किरिया मान कर्म उहनां नू कहिंदे ने। ਉਹ ਜਿਹੜੇ ਕਿਰਿਆਮਾਨ ਕਰਮ ਨੇ ਬ੍ਰਹਮ ਗਿਆਨੀਆਂ ਦੇ ਉਹ ਵੀ ਨਸ਼ਟ ਹੋ ਜਾਂਦੇ ਨੇ। ਉਹ ਕਿਵੇਂ ਨਸ਼ਟ ਹੋ ਜਾਂਦੇ ਨੇ? ਸੰਚਿਤ ਤਾਂ ਦੱਸ ਆਏ ਨੇ ਵੀ ਸੰਚਿਤ ਏਦਾਂ ਪਰਾਲਬਧ ਭੋਗਣ ਦੇ ਨਾਲ ਖਤਮ ਹੁੰਦੇ ਨੇ, ਸੰਚਿਤ ਕਰਮ ਬ੍ਰਹਮ ਗਿਆਨ ਹੋਣ ਨਾਲ ਨਸ਼ਟ ਹੋ ਜਾਂਦੇ ਨੇ, ਔਰ ਜਿਹੜੇ ਕਿਰਿਆਮਾਨ ਕਰਮ ਨੇ ਉਹ ਕਿਵੇਂ ਨਸ਼ਟ ਹੁੰਦੇ ਨੇ ਉਹ ਹੁਣ ਭਾਈ ਦਇਆ ਸਿੰਘ ਜੀ ਦੱਸ ਰਹੇ ਨੇ। ਸਮਾਂ ਜਾਗਤ ਨਹੀਂ ਦਿੰਦਾ, ਅੱਗੇ ਚੱਲੀਏ।